ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਬਹੁਤ ਹੀ ਜਿਵੇਂ ਸਮਝ ਲਓ ਵੀ ਕੋਈ ਸਪੈਸ਼ਲ ਕਿਰਪਾ ਦੇ ਪਾਤਰ ਹੈ ਇਸ ਵੇਲੇ, ਕਿ ਜਿਹੜਾ ਜੀਵਨ ਦੇ ਵਿੱਚ ਆਪ ਜੀ ਨੂੰ ਪਰਮੇਸ਼ਰ ਰੂਪ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਬਚਨ ਸਰਵਣ ਕਰ ਰਹੇ ਹਾਂ। ਇਹ ਬਹੁਤ ਸਪੈਸ਼ਲ ਕਿਰਪਾ, ਜਿਹੜੀ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ, ਇਹ ਧਿਰ ਤੋਂ ਹੀ ਸਾਡੇ ਕਰਮਾਂ ਦੇ ਨਾਲ ਆਉਂਦੀ ਹੈ। ਸਭ ਤੋਂ ਵੱਡੀ ਜੇ ਕਿਰਪਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਵੀ ਜਿਨ੍ਹਾਂ ਨੇ ਉਹਦੇ ਬਚਨ ਨੂੰ ਕਮਾਇਆ ਔਰ ਬਚਨ ਦੇ ਉੱਤੇ ਪੂਰਾ ਉਤਰੇ ਨੇ, ਗੁਰੂ ਸਾਹਿਬ ਵਾਲੇ ਜੋ ਗੁਣ ਨੇ ਅੰਦਰ ਪ੍ਰਵੇਸ਼ ਹੋਏ ਉਹਨਾਂ ਦੇ ਰੋਮ ਰੋਮ 'ਚ ਗੁਰਮੁਖਾਂ ਦੇ, ਉਹ ਅਜਿਹੀ ਰੂਹ ਜਿਹੜੀ ਇੱਥੇ ਇਸ ਵੇਲੇ ਪਹੁੰਚੀ ਹੈ ਜਿਨ੍ਹਾਂ ਦੇ ਬਾਰੇ ਆਪ ਜੀ ਨੇ ਸੁਣਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸ਼ੱਕ ਸਿਰਫ ਇੰਨੀ ਹੈ ਕਿਉਂਕਿ ਸਾਡੇ ਪਿੱਛੇ ਇੱਕ ਭਰਮ ਹੈ ਜਿਹੜਾ ਸਾਨੂੰ ਭੁਲਾਉਂਦਾ, ਜੇ ਸਾਡੇ ਕਰਮ ਜਾਗ ਪੈਣ ਬਹੁਤ ਵੱਡਾ ਪਾਪੀ ਬੰਦਾ ਉੱਥੋਂ ਲਾਹਾ ਲੈ ਕੇ ਜਾ ਸਕਦਾ, ਬਹੁਤ ਉੱਚਾ ਉੱਠ ਸਕਦਾ। ਸੋ ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸਦਾ ਵੀ ਬੇਨਤੀ ਮੇਰੀ ਇਹ ਆ, ਟਿਊਨ ਜਾਂ ਬਾਜੇ ਦੀ ਟਿਊਨ ਜਾਂ ਕੋਈ ਹੋਰ, ਉਹ ਹੋਰ ਗੱਲ ਹੈ ਕਰਦੀ, ਜਿਹਦੇ ਅੰਦਰ ਸਤਿਗੁਰ ਦੀ ਟਿਊਨ ਹੋਵੇ, ਅੰਦਰਲੇ ਪਾਸੇ ਬਚਨ ਦੇ ਉੱਤੇ ਸਤਿਗੁਰ ਰਸਨਾ ਤੇ ਬੋਲਦਾ ਹੋਵੇ, ਉਹ ਕੁਛ ਹੋਰ ਹੈਗਾ। ਉਹ ਮਨ ਨੂੰ ਡਿੱਗੇ ਹੋਏ ਮਨ ਨੂੰ ਖਿੱਚ ਕੇ ਲੈ ਜਾਏਗੀ ਉਹਦੇ ਚਰਨਾਂ 'ਚ। ਸੋ ਮੈਂ ਤਾਂ ਇਹ ਸਮਝਦਾ ਉਹਨਾਂ ਤੋਂ ਪਹਿਲਾਂ ਵੀ ਉਹਨਾਂ ਤੋਂ ਬਾਅਦ ਵੀ ਬੋਲਣਾ, ਇਹ ਬਹੁਤ ਵੱਡੀ ਮੇਰੀ ਮੂਰਖਤਾ ਹੀ ਆ। ਪਰ ਉਹਨਾਂ ਨੇ ਮੈਨੂੰ ਹੁਕਮ ਕੀਤਾ ਵੀ ਚਾਹੇ ਕੁਛ ਵੀ ਆ ਬੋਲੋ, ਜ਼ਰੂਰ ਬੋਲੋ। ਸੋ ਮੈਂ ਇੱਕ ਉਹਨਾਂ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਸਾਹਿਬ ਨੂੰ ਰੂਪ ਪਰਮੇਸ਼ਰ ਦਾ ਸਮਝ ਕੇ ਚਰਨਾਂ ਵਿੱਚ ਉਹਦੇ ਮਨ ਰੱਖ ਕੇ ਮਹਾਰਾਜ ਤੋਂ ਐਸੇ ਆਪਣੇ ਪਿਆਰੇ ਦੇ ਦਰਸ਼ਨ ਕਰਾ ਦੇ, ਉਹਦੇ ਬਚਨਾਂ ਦਾ ਮੇਰੇ ਚੇਤੇ ਅਸਰ ਹੋ ਜਾਏ, ਮੈਂ ਮੇਰਾ ਵੀ ਜੀਵਨ ਕਿਸੇ ਪਾਸੇ ਲੱਗ ਜਾਏ। ਸੋ ਸਾਰੇ ਜਣੇ ਬੜੇ ਪਿਆਰ ਨਾਲ ਸੁਣੋ, ਵਾਰ ਵਾਰ ਨਹੀਂ ਮੌਕੇ ਮਿਲਦੇ ਹੁੰਦੇ, ਮੈਂ ਕੋਈ ਏਜੰਟ ਨਹੀਂ ਹੈ ਜਾਂ ਕੋਈ, ਮੈਂ ਤੁਹਾਡੇ ਯਾਰ ਗਏ ਤੁਹਾਡੇ ਤੋਂ ਵੀ ਕਿਤੇ ਥੱਲੇ, ਪਰ ਇੱਕ ਪਰਮੇਸ਼ਰ ਦੀ ਬਾਤ ਆ ਕਰਨੀ, ਜਿਹਨਾਂ ਨੇ ਜਿਹਨਾਂ ਦੇ ਅੰਦਰ ਵੱਸਦਾ ਚਿਹਰਾ ਹੀ ਦੱਸ ਦਿੰਦਾ ਹੁੰਦਾ, ਕਹਿਵੇ ਕੋ ਸੋਭਾ ਨੇ ਦੇਖਾ ਹੀ ਪ੍ਰਮਾਣ। ਸੋ ਮਹਾਰਾਜ ਕਿਰਪਾ ਕਰੇ, ਸਤਿਗੁਰ ਜਿਹਨਾਂ ਦੇ ਵਿੱਚ ਵੱਸਦਾ, ਮਹਾਰਾਜ ਨੇ ਉਹਨਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ। ਮਹਾਰਾਜ ਕਹਿੰਦੇ ਉਹਨਾਂ ਦੇ ਸਾਥੀ ਸਾਥ ਜਿਹੜਾ ਤੁਹਾਨੂੰ ਕਿਤੇ ਨਗਾ ਦੇਗਾ ਕਿਸੇ ਕਿਨਾਰੇ 'ਤੇ ਪਹੁੰਚਾ ਦੇ। ਵਾਰ ਵਾਰ ਮਹਾਰਾਜ ਨੇ ਇਸ ਬਾਰੇ ਗੱਲ ਕਹੀ ਗੁਰੂ ਗ੍ਰੰਥ ਸਾਹਿਬ ਵਾਰ ਵਾਰ, ਪਰ ਉਹ ਸਾਡੇ ਕਰਮ ਉਹਨੂੰ ਇੱਕ ਪਾਸੇ ਰੱਖ ਕੇ ਮੈਂ ਉਹਨੂੰ ਮੋਹਰੇ ਰੱਖ ਕੇ ਚੱਲ ਪੈਂਦੇ ਨੇ। ਪਰ ਮੇਰੀ ਫਿਰ ਵਾਰ ਵਾਰ ਸਾਰੀ ਸੰਗਤ ਦੇ ਅੱਗੇ ਬੇਨਤੀ, ਸੱਚਖੰਡ ਤੋਂ ਤੁਹਾਨੂੰ ਸਪੈਸ਼ਲ ਕਿਰਪਾ ਕਰਕੇ ਮਹਾਰਾਜ ਨੇ ਆਪਣੇ ਰੂਪ ਜਿੱਥੇ ਅਸਲੀ ਰੂਪ ਉਹਦਾ ਜਿਹਦੇ 'ਚ ਕਿਹਾ ਹੈ ਪਰਮੇਸ਼ਰ ਹੈ ਗੁਰੂ ਗ੍ਰੰਥ ਸਾਹਿਬ, ਉਹਦੇ ਸਨਮੁਖ ਬਿਠਾਲ ਕੇ ਹੁਣ ਉਹਨਾਂ ਦੇ ਪਿਆਰੇ ਜਿਹੜੇ ਜਿਹਨਾਂ ਦੇ ਵਿੱਚ ਵੱਸਦਾ ਰਾਤ ਦਿਨੇ ਨਾਮ ਜਪਣ ਵਾਲੇ, ਉਹ ਗੱਲਾਂ ਹੋਰ ਨੇ ਵੀ ਬਾਜਿਆਂ 'ਤੇ ਚੂਨਾ ਕੱਢਣੀਆਂ ਹੋਰ। ਨਾਮ ਜਪਣ ਵਾਲੀ ਰੂਹ ਦੇ ਮਹਾਰਾਜ ਦਰਸ਼ਨ ਕਰਾ ਰਿਹਾ, ਸਾਡੇ ਬਹੁਤ ਭਾਗ ਚੰਗੇ ਨੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ, ਇਸੇ ਤਰ੍ਹਾਂ ਰਹਿੰਦੇ ਜੀਵਨ ਐਸੇ ਗੁਰਮੁਖ ਦਾ ਸਾਥ ਬਖਸ਼ੇ ਤਾਂ ਕਿ ਸਭ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बेनती है सरबत संगत दे चरणां दे विच हाथ जोड़ के कि फतेह बुलाओ जी, वाहिगुरु जी का खालसा। अज आपां महापुरशां दी याद दे विच सतगुरु जी दी पावन हजूरी दे विच बैठ के सत्संग दा आनंद माण रहे हां। तुहाडे अंदर बहुत सत्कार है कि तुसी इधरले पासे आ शब्द भेट करदे हो। उन्हां महापुरशां ने सतगुरां दे सत्कार नूं प्रमुख रखदिआं एक उन्हां दा आदेश है कि गुरु पातशाह जी दी पावन हजूरी दे विच जो भी नमस्कार है, सत्कार है, जो भी तुसी माया भेट करदे हो ये सतगुरु पातशाह जी नूं करो। ते इधर तां जथे वल किसे ने आना नहीं, सो बेनती है कि जिथे भी जगह मिलती है बैठ के प्रभु की उस्तत करो। संत मीत सावधान एकाग्र चीत अपनी चित वृत्तियां नूं एकाग्र करके ये सत्संग दियां महान घड़ियां दा आनंद माणिए। ठीक है तुहाडे अंदर शब्द दा गुरबाणी दा अथाह सत्कार है, इस करके तुसी ये शब्द भेट करदे हो। पर साढ़े वास्ते जो महापुरशां ने आदेश दिता है सानू उसकी पालना करनी चाहीदी है। सो इस वास्ते दास की बेनती है संगत प्रवान करे जो भी नमस्कार है माया इत्यादि भेट करनी है। सामने सतगुरु जी विराजमान हैं, इन्हां दे चरणां दे विच करो। ते इधर जो विचार है उस वल ध्यान दिओ क्योंकि जदों टिके हुए मन दे नाल पूरी कॉन्सनट्रेशन दे नाल किसी पॉइंट दे उत्ते कॉन्सनट्रेट करांगे तां एकाग्र शक्ति दे विच जो आनंद है, पीस ऑफ माइंड है, मन नूं शांति मिलती है और इन्हां अखरां दे विच कहण जा सुन च नहीं आ सकती। सो इत्थे हर साल दी तरह क्योंकि महापुरशां दे शरीर नूं जो कि उन्हां ने शरीर छड्डिया 31 अक्तूबर 2001 नौ साल तो उपर दा समां हो चुक्या है, उन्हां दे प्यार वाले जगह जगह दे उत्ते उन्हां दी याद दे विच महान सत्संग समागम करवाउंदे हन। सो इत्थे भी गुरु प्यार दे विच प्यारियां संगतां सुन संधु परिवार ये उपराला करदे हन कि उन्हां दी याद नूं सानूं ताज़ा करवाउंदे ने। ते जो उन्हां दे पाए पूरने हन, जो उन्हां ने परोपकार कीते हन, अज आपां उन्हां नूं याद करना है। ते जो गुरमुख गाड़ी राह चलाया, जो उन्होंने रस्ता दर्शाया, आप उस जीवन नू जीव के विखाया, उस दे उत्ते चलण दा जतन करना है, चल भी रहे हैं। जे हुणे तुसी सुनिया बाबा सतनाम सिंह जी तो ये घर दे विच रह के अपनियां जिम्मेवारियां निभाउंदे होए इस संसार दे विच जब लग दुनिया रही है नानक किस सुनिया किस कही है पणवत नानक हुक्म पछाणै जीवत्या मर रही है। आओ जिथे उन्हां महापुरशां नूं असी याद करना है, नाल अपने जीवन की पड़चोल करनी है कि साडे जीवन दे विच भी वह गुण आ जाण जो उन्हां गुरमुखां प्यारियां दे विच साडे सामने वेखण नूं आए हन। सो आओ कोई रसना खाली ना रहे क्योंकि बोलण दे विच जो आनंद आउंदा है कई कोट के जग फला सुन गावण हारे राम। जदों बारी आउण ते शब्द दे विच बोलिया जांदा है फिर मन टिकदा है, मन दा सवाह है कि इसने दौड़ना ही दौड़ना है, पर जदों कलयुग दे विच सतगुरु जी ने प्रधानता दिती है, हर कीर्त साध संगत है, सिर करमन के करमा कहो नान तिस प्यो प्राप्त जिस पुरब लिखे का लैणा। सो लाहा लईए सतपुरशां दे जो ये दिन मनाए जाते हैं, ये मनाउण दा यही लाभ है कि असी इस गल नूं मन्नीए जो गुरु उपदेश है उसनों अपने जीवन दे विच कमाईए। महापुरश आए ही संसार दे उत्ते ये परोपकार करन वास्ते हैं। जिथे आपां रात विचार छड्डिया उत्थे शुरू करिए। पर उपकारी आए तेरे तन पारे उपकारी आए ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਤੁਸੀਂ ਇੰਨੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਸਮਾਂ ਕੱਢਿਆ, ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕੇ ਹਰੀ ਜਸ ਕੀਰਤਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਕਾਫੀ ਸਮੇਂ ਤੋਂ ਪਿਆਰ ਦਾ ਸਬੂਤ ਬਖਸ਼ਿਆ, ਥੋੜ੍ਹਾ ਜਿਹਾ ਜਿਹੜਾ ਬਾਕੀ ਸਮਾਂ ਹੈ ਇਹਦੇ ਵਿੱਚ ਜੋ ਵਿਚਾਰ ਹੈ ਉਸ ਵੱਲ ਧਿਆਨ ਦਿਓ। ਪਰੋਪਕਾਰ ਜਿਹੜਾ ਇੱਕ ਤਾਂ ਹੁੰਦਾ ਉਪਕਾਰ, ਜੋ ਇਨਸਾਨ ਆਪਣੇ ਵਾਸਤੇ ਕਰਦਾ ਹੈ, ਆਪਣੇ ਵਾਸਤੇ ਜੀਵਨ ਲਾਉਂਦਾ ਹੈ, ਪਰ ਇੱਕ ਪਰੋਪਕਾਰ ਹੈ। ਪਰੋਪਕਾਰ ਵਾਸਤੇ ਚਾਰ ਮਿਸਾਲਾਂ ਸਾਹਮਣੇ ਹਨ। ਤਰਬਰ ਸਰਬਰ ਸੰਤ ਜਨ ਚੌਥਾ ਵਰਸੈ ਮੇਹੋ, ਪਰੋਪਕਾਰ ਕੇ ਕਾਰਨੇ ਚਾਰੋ ਧਾਰੈ ਦੇਹੋ। ਇਹ ਜਿਹੜੇ ਜੀਵਨ ਹੁੰਦੇ ਹਨ, ਪਰੋਪਕਾਰੀ ਜੀਵਨ, ਉਹ ਸੰਸਾਰ ਦੇ ਭਲੇ ਵਾਸਤੇ ਹਨ। ਸਾਡੇ ਉੱਤੇ ਗੁਰੂ ਪੀਰਾਂ ਦਾ ਜੋ ਪਰੋਪਕਾਰ ਸਾਡੇ ਉੱਤੇ ਕੀਤਾ ਹੈ, ਉਹ ਤੁਸੀਂ ਦੇਖਦੇ ਹੋ ਕਿ ਕਿਹੜੇ ਪਰੋਪਕਾਰ ਕੀਤੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਸਾਰਾ ਸਰਬੰਸ ਦਾਨ ਕਰ ਦਿੱਤਾ, ਸਾਨੂੰ ਆ ਸਰਦਾਰੀਆਂ ਬਖਸ਼ੀਆਂ, ਦੇਗ ਤੇ ਤੇਗ ਦੀ ਬਖਸ਼ਿਸ਼ ਕੀਤੀ। ਦੇਗ ਨਾਮ ਹੈ ਪ੍ਰੋਸਪੈਰਿਟੀ ਦਾ, ਇਸੇ ਕਰਕੇ ਤੁਹਾਡੇ ਕੋਲ ਹੈ, ਤੁਸੀਂ ਇਸ ਨੂੰ ਇਧਰਲੇ ਪਾਸੇ ਲੇਖੇ ਚਲਾ ਰਹੇ ਹੋ। ਇਹ ਬਹੁਤ ਵੱਡੀ ਅਪਾਰ ਬਖਸ਼ਿਸ਼ ਉਹਨਾਂ ਦੀ ਹੈ। ਆਪਣਾ ਵਿਗਾਰ ਬਗਾਨਾ ਸੰਡ ਹੈ, ਆਪਣਾ ਸਭ ਕੁਝ ਲਾ ਦੇਣਾ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ, ਆਪਣਾ ਕੁਝ ਵੀ ਨਹੀਂ ਰੱਖਣਾ, ਆਪਣਾ ਸਭ ਕੁਝ ਸਮਰਪਿਤ ਕਰ ਦੇਣਾ, ਤਿਆਗ ਦਾ ਵੀ ਤਿਆਗ ਕਰ ਦੇਣਾ। ਇਹ ਗੁਣ ਉਹਨਾਂ ਦੇ ਪਿਆਰਿਆਂ ਦੇ ਵਿੱਚ ਵੀ ਵੇਖਣ ਨੂੰ ਮਿਲਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਵਿਰਾਸਤ ਬਖਸ਼ਿਸ਼ ਕੀਤੀ, ਜੋ ਉਹਨਾਂ ਤੋਂ ਵਰਸਾਏ, ਜੋ ਉਹਨਾਂ ਦਾ ਰੂਹਾਨੀ ਉਪਦੇਸ਼। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪੰਜ ਪਿਆਰਿਆਂ ਦੇ ਮੁਖੀ, ਉਹਨਾਂ ਨੇ ਆਪਣੇ ਜੀਵਨ ਵਿੱਚ ਕਮਾਇਆ ਅਤੇ ਇਹ ਜੀਵਨ ਦਾਨ ਕਿੰਨਿਆਂ ਨੂੰ ਦਿੱਤਾ। ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕੇ ਨਾਮ ਦੇ ਨਾਲ ਜੋੜਿਆ। ਗੁਰਮੰਤਰ ਨਾਮ ਤੱਕ ਪਹੁੰਚਾਉਣ ਦਾ ਇੱਕ ਸਾਧਨ ਹੈ। ਇਹ ਸੰਪਰਦਾ ਦੀ ਸ਼ੁਰੂਆਤ ਉਹ ਜਥੇਦਾਰ ਜੋ ਹੋਏ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਸਤਿਗੁਰੂ ਜੀ ਤੋਂ ਇਹ ਰਹਿਮਤ ਬਖਸ਼ਿਸ਼ ਪ੍ਰਾਪਤ ਕੀਤੀ। ਇਹੀ ਸੰਪਰਦਾ ਜੋ ਸੀਨੇ ਬਸੀਨੇ ਚੱਲੀ ਆਈ, ਨੇਕ ਮਹਾਂਪੁਰਸ਼, ਪਰੋਪਕਾਰੀ ਮਹਾਂਪੁਰਸ਼ ਜਿਨ੍ਹਾਂ ਨੇ ਅੱਗੇ ਇਸ ਨੂੰ ਵਧਾਇਆ, ਖੰਡੇ ਬਾਟੇ ਦੇ ਅੰਮ੍ਰਿਤ ਛਕਾਏ, ਗੁਰੂ ਦੇ ਲੜ ਲਾਇਆ, ਉਹਨਾਂ ਤੋਂ ਬਾਅਦ ਫਿਰ ਇਹ ਬਖਸ਼ਿਸ਼ ਉਹਨਾਂ ਨੇ ਕੀਤੀ। ਬਾਬਾ ਸੋਭਾ ਸਿੰਘ ਜੀ ਹੋਏ ਹਨ ਅਨੰਦਪੁਰ ਸਾਹਿਬ ਵਾਲੇ, ਸੋਢੀ ਸਨ। ਗੁਰੂ ਰਾਮਦਾਸ ਜੀ ਦੀ ਬਿੰਦੀ ਅੰਸ਼ ਦੇ ਵਿੱਚੋਂ ਸਨ ਅਤੇ ਇਹ ਪਾਤਸ਼ਾਹ ਨੇ ਕਿਹਾ ਕਿ ਹੁਣ ਸਮਾਂ ਹੈ, ਜੋ ਇਹ ਪਰੰਪਰਾ ਚਲਾਈ ਹੈ ਕਿ ਗੁਰੂ ਕੋਲੋਂ ਜੋ ਗੁਰੂ ਮੰਤਰ ਮਿਲਦਾ ਹੈ, ਨਾਮ ਤਾਂ ਅੰਦਰੋਂ ਮਿਲਦਾ ਹੈ, ਨਾਮ ਬਾਹਰੋਂ ਨਹੀਂ ਮਿਲਦਾ। ਇਹ ਪੰਜ ਪਿਆਰੇ ਇਸ ਜੁਗਤ ਨੂੰ ਦ੍ਰਿੜ ਕਰਵਾਉਣਗੇ, ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾਉਣਗੇ। ਕਹਿੰਦੇ ਤੁਸੀਂ ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਅੰਮ੍ਰਿਤ ਛਕੋ। ਇਹ ਫਿਰ ਅੰਮ੍ਰਿਤ ਛਕਾਇਆ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਅਤੇ ਇਹ ਜੁਗਤੀਆਂ ਉਗਤੀਆਂ ਉਹਨਾਂ ਨੂੰ ਦਰਸਾਈਆਂ, ਇਹ ਸੀਨੇ ਵਸੀਨੇ ਅੱਗੇ ਚੱਲੀਆਂ ਆਈਆਂ। ਫਿਰ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਵਾਲੇ ਹੋਏ, ਜਿਨ੍ਹਾਂ ਨੇ ਖਾਲਸਾ ਰਾਜ ਦਾ ਨੀਂਹ ਰੱਖੀ ਇੱਕ ਤਰ੍ਹਾਂ ਦੇ ਨਾਲ। ਜੋ ਛੋਟੇ ਛੋਟੇ ਰਾਜੇ, ਜੋ ਛੋਟੀਆਂ ਛੋਟੀਆਂ ਮਿਸਲਾਂ ਸਨ, ਉਹਨਾਂ ਨੂੰ ਇਕੱਠੇ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵਰ ਦਿੱਤਾ। ਇਹ ਖਾਲਸਾ ਰਾਜ ਦੇ ਉਸਰੇਏ ਉਹਨਾਂ ਨੂੰ ਕਿਹਾ ਜਾਂਦਾ ਹੈ। ਉਹਨਾਂ ਤੋਂ ਬਾਅਦ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਹੋਏ, ਫਿਰ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਹੋਏ, ਜਿਨ੍ਹਾਂ ਨੇ ਇਸ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਤੋਂ ਬਚਾਇਆ, ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਆਪਣੇ ਸਰੀਰ ਦੇ ਉੱਤੇ ਆ ਸਿੱਖ ਜਿਹੜੀ ਬਾਗੀ ਫੌਜ ਸੀ ਉਸ ਸਮੇਂ, ਕਿਉਂਕਿ ਗੋਰਾ ਅੰਗਰੇਜ਼ ਦੀ ਚਾਲ ਸੀ, ਕੁਟਲ ਨੀਤੀ ਸੀ, ਸਾਮ ਦਾਮ ਦੰਡ ਭੇਦ ਦੇ ਉੱਤੇ ਉਹਨਾਂ ਨੇ ਹੀਰਾ ਸਿੰਘ ਵਰਗਿਆਂ ਨੂੰ ਖਰੀਦ ਲਿਆ, ਇੱਕ ਰਾਜਨੀਤੀ ਚੱਲੀ। ਅਤੇ ਜਦੋਂ ਇਹ ਸੰਧਾ ਵਾਲੀਏ ਜਦੋਂ ਇਹ ਗੁਰੂ ਦੇ ਮਾਰੀ ਫੌਜ ਦਾ ਇਸ ਨੂੰ ਨਾਮ ਪਿਆ, ਜਿਹੜੇ ਡੋਗਰੇ ਸਨ ਧਿਆਨ ਸਿੰਘ ਜੀ, ਇਹ ਹੀਰਾ ਸਿੰਘ ਐਸੇ, ਉਹ ਚੜ੍ਹ ਕੇ ਆਉਂਦੇ ਨੇ ਕਿਉਂਕਿ ਇੱਧਰ ਕੰਵਰ ਪਿਸ਼ੌਰਾ ਸਿੰਘ, ਕਸ਼ਮੀਰਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਬੱਚੇ ਸਨ ਉਹਨਾਂ ਦੇ ਵਿੱਚੋਂ ਇਹ ਸਨ। ਇਹ ਬਾਬਾ ਵੀਰ ਸਿੰਘ ਜੀ ਕੋਲ ਆ ਜਾਂਦੇ ਹਨ ਕਿ ਜੇ ਅੰਗਰੇਜ਼ ਦੇ ਕੋਲ ਗਏ, ਅੰਗਰੇਜ਼ ਦੇ ਰਾਜ 'ਚ ਗਏ, ਤਾਂ ਇੱਕ ਤਰ੍ਹਾਂ ਦੇ ਨਾਲ ਗਦਾਰ ਦੇ ਨਾਲੋਂ ਮਹਾਂਪੁਰਸ਼ਾਂ ਦੀ ਚਰਨ ਛੱਤ 'ਚ ਆਉਣਾ ਠੀਕ ਹੈ। ਜਦੋਂ ਉਹਨਾਂ ਤੋਂ ਬਾਬਾ ਵੀਰ ਸਿੰਘ ਜੀ ਤੋਂ ਇਹ ਰਾਜਸੀ ਭਗੌੜਿਆਂ ਦੀ ਮੰਗ ਕੀਤੀ ਤਾਂ ਬਾਬਾ ਜੀ ਕਹਿਣ ਲੱਗੇ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਨਹੀਂ ਅਸੀਂ ਦੇ ਸਕਦੇ। ਫਿਰ ਫੌਜਾਂ ਚੜ੍ਹ ਕੇ ਆਈਆਂ, ਉਹਨਾਂ ਨੇ ਕਿਹਾ ਕਿ ਆਪਸ ਵਿੱਚ ਲੜਨਾ, ਭਰਾ ਮਾਰੂ ਜੰਗ, ਇਹ ਠੀਕ ਨਹੀਂ। ਅਤੇ ਉਹਨਾਂ ਨੇ ਆਪਣੇ ਉੱਪਰ ਤੋਪਾਂ ਦੇ ਗੋਲੇ ਸਹਿਤ ਆਈਆਂ, ਉਹ ਫੌਜਾਂ ਨੂੰ ਵੀ ਲੰਗਰ ਤਿਆਰ ਕਰਾ ਕੇ ਬਾਬਾ ਭਾਗ ਸਿੰਘ ਜੀ ਰਾਹੀਂ ਜਿਹੜੇ ਇਹ ਚੱਲਿਆ, ਬੜਾ ਵੱਡੇ ਲੰਗਰ ਉਹਨਾਂ ਦੇ ਚੱਲਦੇ, 10-12 ਹਜ਼ਾਰ ਸਨਬੰਧ ਜਿਹੜੇ ਘੋੜ ਸਵਾਰ ਫੌਜ ਸਾਰੀ ਰਹਿੰਦੀ, ਸਿੰਘ ਰਹਿੰਦੇ, ਲੰਗਰ ਤਿਆਰ ਹੁੰਦਾ। ਅਤੇ ਫਿਰ ਉਸ ਦਿਨ ਬਾਬਾ ਮਹਾਰਾਜ ਸਿੰਘ ਜੀ ਜੋ ਲੰਗਰ ਦੀ ਸੇਵਾ ਨਿਭਾਉਂਦੇ ਸਨ, ਉਹਨਾਂ ਨੂੰ ਆਦੇਸ਼ ਕੀਤਾ ਕਿ ਉਹ ਜਿਹੜੀ ਫੌਜ ਚੜ੍ਹ ਕੇ ਵੀ ਆ ਰਹੀ ਹੈ ਉਸ ਨੂੰ ਵੀ ਸੇਵਾ ਕਰਨੀ, ਉਸ ਦੀ ਵੀ ਉਹਨੂੰ ਵੀ ਲੰਗਰ ਛਕਾਉਣਾ ਹੈ, ਵਾਰ ਨਹੀਂ ਕਰਨਾ, ਭਰਾ ਮਾਰੂ ਜੰਗ ਨਹੀਂ ਕਰਨੀ। ਫਿਰ ਇਹ ਵਿਰਾਸਤ ਬਾਬਾ ਮਹਾਰਾਜ ਸਿੰਘ ਜੀ ਨੇ ਸੰਭਾਲੀ। ਉਹ ਫਿਰ ਉਸ ਸਮੇਂ ਅੰਗਰੇਜ਼ ਦੇ ਵਿਰੁੱਧ ਜੋ ਆਜ਼ਾਦੀ ਦੀ ਜੰਗ ਆਰੰਭੀ ਤਾਂ ਬਾਬਾ ਮਹਾਰਾਜ ਸਿੰਘ ਜੀ ਵੱਲੋਂ ਆਰੰਭੀ ਗਈ। ਉਹਨਾਂ ਨੇ ਇਹ ਜਿਹੜਾ ਇੱਕ ਆਖਰੀ ਨਿਸ਼ਾਨੀ ਸੀ, ਦਲੀਪ ਸਿੰਘ ਜਿਹੜਾ ਸੀ ਇਸ ਤਰ੍ਹਾਂ ਦਾ, ਛੋਟੀ ਉਮਰ ਦਾ 8 ਸਾਲ ਦਾ, ਮਹਾਰਾਜਾ ਰਣਜੀਤ ਸਿੰਘ ਦੀ ਬਿੰਦੀ ਅੰਸ 'ਚ ਬਚਿਆ ਕਿ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਲਿਆਂਦਾ ਜਾਵੇ। ਅਤੇ ਡਿਊਟੀ ਅੱਗੇ ਉਹਨਾਂ ਨੇ ਬਾਬਾ ਰਾਮ ਸਿੰਘ ਦੀ ਲਾਈ, ਪਰ ਉਹ ਬੜੇ ਵਿਰਖਤ ਫਕੀਰ ਸਨ, ਫੜੇ ਜਾਂਦੇ ਨੇ, ਉਹਨਾਂ ਦੀ ਐਸੀ ਅਵਸਥਾ ਵੇਖ ਕੇ ਅੰਗਰੇਜ਼ ਛੱਡ ਦਿੰਦਾ ਹੈ। ਪਰ ਬਾਬਾ ਮਹਾਰਾਜ ਸਿੰਘ ਜੀ ਨੂੰ ਪਹਿਲਾਂ ਇਲਾਹਾਬਾਦ, ਫਿਰ ਕਲਕੱਤੇ, ਫਿਰ ਸਿੰਘਾਪੁਰ ਦੀ ਕੈਦ ਵਿੱਚ ਭੇਜਿਆ ਗਿਆ। ਅਤੇ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਹਹੂਤੀ ਇਹ ਪਰਉਪਕਾਰ ਵਾਸਤੇ ਪਾਈ। ਅੱਗੇ ਫਿਰ ਜਿਹੜੇ ਬਾਬਾ ਰਾਮ ਸਿੰਘ ਜੀ ਹੋਏ ਤਾਂ ਵਿਰਖਤ ਹੀ ਸਨ, ਉਹਨਾਂ ਨੇ ਕੋਈ ਅਸਥਾਨ 'ਤੇ ਇੱਕ ਜਗ੍ਹਾ 'ਤੇ ਨਹੀਂ ਰਹੇ। ਫਿਰ ਉਹਨਾਂ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਹੋਏ, ਫਿਰ ਰੇਰੂ ਸਾਹਿਬ ਵਾਲੇ ਬਾਬਾ ਅਤਰ ਸਿੰਘ ਜੀ ਹੋਏ, ਫਿਰ ਰਾੜਾ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ, ਉਹਨਾਂ ਤੋਂ ਵਰਾਸਾਏ ਗਏ, ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀ ਅੱਜ ਆਪਾਂ ਯਾਦ ਮਨਾ ਰਹੇ ਹਾਂ, ਅਤੇ ਜਿਹੜੇ ਉਹਨਾਂ ਦੇ ਸੀਨੇ ਵਸੀਨੇ ਇਹ ਬਚਨ ਆਏ ਹਨ, ਉਹ ਅੱਜ ਦਾ ਮੀਡੀਏ ਦਾ ਯੁੱਗ ਹੈ, ਇਹ ਲਿਖਤ ਦੇ ਵਿੱਚ ਆ ਚੁੱਕੇ ਨੇ। ਕਿਉਂਕਿ ਪਹਿਲਾਂ ਤਾਂ ਇਸ ਤਰ੍ਹਾਂ ਸਤਸੰਗ ਹੁੰਦੇ ਸਨ, ਆ ਸਤਸੰਗ ਦੇ ਵਿੱਚ ਗੁਰਬਾਣੀ ਵਿਚਾਰ ਸੁਣੀ ਜਾਂਦੀ, ਅੱਗੇ ਸੁਣਾਈ ਜਾਂਦੀ, ਇਹ ਟਕਸਾਲਾਂ ਚੱਲੀਆਂ, ਉਹਦੇ ਵਿੱਚ ਇਹ ਕਥਾਵਾਂ ਹੁੰਦੀਆਂ ਆਈਆਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਹ ਬਖਸ਼ਿਸ਼ ਹੈ ਕਿ ਜਿਹੜੀ ਇਹ ਗੁਰਬਾਣੀ ਹੈ, ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕਿਉਂਕਿ ਗੁਰੂ ਕਦੇ ਵੀ ਸਰੀਰ ਨਹੀਂ ਹੋਇਆ, ਜੇ ਸਰੀਰਾਂ ਦੇ ਵਿੱਚ ਵੀ ਆਏ ਤਾਂ ਉਹਨਾਂ ਰਾਹੀਂ ਧੁਰਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਟਾਈ। ਸੋ ਇਸ ਕਰਕੇ ਬਾਣੀ ਸਦਾ ਤੋਂ ਹੀ ਗੁਰੂ ਹੈ, ਗੁਰੂ ਰਹਿਣਾ ਹੀ ਰਹਿਣਾ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ। ਸੋ ਇਸ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਆਪਣੀ ਜ਼ਿੰਦਗੀ ਲਾਈ। ਹੁਣੇ ਬੜੇ ਵਿਦਵਾਨ ਸੈਕਟਰੀ ਸਾਹਿਬਾਨ ਦੱਸ ਰਹੇ ਸਨ ਕਿ ਉਹ ਲਿਟਰੇਚਰ ਪੜ੍ਹ ਕੇ ਵੇਖੋ, ਉਹ ਸਾਇੰਸ ਤਾਂ ਅੱਜ ਕੱਲ੍ਹ ਤਰਕ ਦਾ ਜ਼ਮਾਨਾ ਹੈ, ਜਿਹੜੀ ਆਮ ਇਨਸਾਨ ਦੇ ਅੰਦਰ ਤਰਕ ਆਉਂਦੀ ਹੈ ਕਿ ਕਿਵੇਂ ਹੋ ਸਕਦਾ ਹੈ, ਮਹਾਂਪੁਰਸ਼ਾਂ ਨੇ ਉਹਨਾਂ ਨੂੰ ਸੈਂਟੀਫਿਕ ਢੰਗ ਦੇ ਨਾਲ ਸਿੱਧ ਕੀਤਾ ਹੈ। ਜੇ ਸਤਿਗੁਰੂ ਜੀ ਦੇ ਬਚਨ ਆਏ ਹਨ, ਚੰਦ ਸੂਰਜ ਜਾ ਕੇ ਤਪ ਤਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਮਹਾਂਪੁਰਸ਼ਾਂ ਨੇ ਅੱਜ ਦੇ ਸਮੇਂ ਦੇ ਮੁਤਾਬਕ ਮਿਸਾਲ ਦਿੱਤੀ ਕਿ ਆ ਵੇਖੋ ਸੋਲਰ ਸਿਸਟਮ ਦੇ ਨਾਲ ਆ ਖਾਣਾ ਬਣਦਾ ਹੈ, ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ। ਰਾਵਣ ਦੀ ਗੱਲ ਆਈ ਹੈ ਜੇ, ਉਹਦੇ ਵਿੱਚ ਇਹ ਕਿਹਾ ਕਿ ਉਹਨੇ ਕਾਲ ਪਾਵੇ ਦੇ ਨਾਲ ਬੰਨਿਆ ਸੀ। ਬੜੇ ਸਾਇੰਟਿਫਿਕ ਢੰਗ ਦੇ ਨਾਲ ਉਹਨੇ ਦੱਸਿਆ ਕਿ ਉਸ ਨੂੰ ਜੋਤਸ਼ੀਆਂ ਨੇ ਦੱਸ ਦਿੱਤਾ ਸੀ ਕਿ ਤੇਰਾ ਕਾਲ ਆ ਰਿਹਾ ਹੈ ਰਾਮ ਚੰਦਰ ਜੀ, ਜੋ ਅੱਜ ਤੋਂ 2 ਲੱਖ ਸਾਲ ਪਹਿਲਾਂ ਆਏ, ਕਿ ਉਹ ਉਹਨਾਂ ਨੇ ਆ ਕੇ ਤੇਰੇ ਸਰੀਰ ਦਾ ਅੰਤ ਉਹਨਾਂ ਦੇ ਹੱਥ ਤੋਂ ਹੋਣਾ ਹੈ। ਇਸ ਨੇ ਕੀ ਕੀਤਾ ਰਾਵਣ ਨੇ ਕਿ ਜਿਹੜਾ ਨਾ ਰਹੇ ਬਾਂਸ ਨਾ ਵੱਜੇ ਬਾਂਸਰੀ, ਉਸ ਨੇ ਇਸ ਨੂੰ ਕਿਡਨੈਪ ਕਰ ਲਿਆ। ਜਿਹੜਾ ਦਸ਼ਰਥ ਸੀ ਰਾਮ ਚੰਦਰ ਜੀ ਦਾ ਪਿਤਾ, ਕਿਡਨੈਪ ਕਰਕੇ ਉਸ ਨੇ ਸੰਦੂਕ ਦੇ ਵਿੱਚ, ਟਰੰਕ ਦੇ ਵਿੱਚ ਪਾ ਕੇ ਸਮੁੰਦਰ ਵਿੱਚ ਰੋੜ ਦਿੱਤਾ, ਅਤੇ ਉਹਨੂੰ ਜਿਹੜਾ ਲੌਕ ਲਾਇਆ, ਤਾਲਾ ਲਾਇਆ, ਜਿੰਦਰਾ ਮਾਰਿਆ, ਉਹਦੀ ਚਾਬੀ ਆਪਣੇ ਪਾਵੇ ਨਾਲ ਬੰਨ ਲਈ। ਇੱਥੇ ਇਹ ਗੱਲ ਸਿੱਧ ਕਰਨ ਵਾਸਤੇ ਕਿ ਕਾਲ ਪਾਵੇ ਦੇ ਨਾਲ ਬੰਨਿਆ ਸੀ, ਅਤੇ ਜਦੋਂ ਅੱਜ ਸਰਚ ਦੱਸਦੀ ਹੈ ਡੋਲਫਨ ਮੱਛੀ ਆ ਬੰਦੇ ਦੀ ਬੜੀ ਮਦਦ ਕਰਦੀ ਹੈ, ਉਸ ਨੇ ਸੰਦੂਕ ਨੂੰ ਵਾਰ ਕੰਢੇ ਦੇ ਉੱਤੇ ਲਾ ਦਿੱਤਾ, ਅਤੇ ਫਿਰ ਉਹਦਾ ਕਾਲ ਸਾਹਮਣੇ ਆ ਗਿਆ। ਦਸ਼ਰਥ ਫਿਰ ਜਿਉਂਦੇ ਬਾਹਰ ਆ ਗਏ। ਜਦੋਂ ਮਛੇਰਿਆਂ ਨੇ ਜਿੰਦਰਾ ਤੋੜਿਆ, ਉਹ ਫਿਰ ਜਿਉਂਦੇ ਨਿਕਲ ਆਏ, ਅਤੇ ਕਾਲ ਇਸ ਤਰ੍ਹਾਂ ਰਾਵਣ ਦੇ ਸਿਰ ਦੇ ਉੱਤੇ ਕੂਕਦਾ ਰਿਹਾ। ਨਹੀਂ, ਆਮ ਇਨਸਾਨ ਦੇ ਅੰਦਰ ਤਰਕ ਆ ਜਾਂਦੀ ਹੈ। ਜਿਹੜੀ ਤਰਕ ਆਉਣੀ ਹੈ ਉਹ ਮਹਾਂਪੁਰਸ਼ਾਂ ਨੇ ਪਹਿਲਾਂ ਹੀ ਲਿਆਂਦੀ ਹੈ ਕਿ ਇਹ ਤਰਕ ਹੋ ਸਕਦੀ ਹੈ, ਅਤੇ ਉਹਦਾ ਇਹ ਜਵਾਬ ਹੈ। ਸੋ ਉਹਨਾਂ ਨੇ ਇਹ ਸਾਰਾ ਮੀਡੀਏ ਦੀ ਵਰਤੋਂ ਕਰਕੇ ਆਹ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸਾਰੇ ਸੰਸਾਰ ਦੇ ਵਿੱਚ ਫੈਲਾਇਆ। ਹੁਣ ਆਤਮ ਮਾਰਗ ਬਾਰੇ ਵਾਰ ਵਾਰ ਕਿਹਾ ਜਾਂਦਾ ਹੈ, ਇਹ ਇੱਕ ਲੰਗਰ ਹੈ, ਇਹ ਕੋਈ ਪਬਲਿਸਿਟੀ ਤਾਂ ਹੈ ਨਹੀਂ ਕਿ ਕਿਸੇ ਦੀ ਪਰਸਨਲ ਪ੍ਰੋਪਰਟੀ ਹੈ। ਇਹਦੇ ਵਿੱਚ ਉਹਨਾਂ ਨੇ ਸਾਰਾ ਆਪਣਾ ਜਿਹੜਾ ਫਾਰਮ ਵੇਚ ਕੇ, ਜਿੰਨਾ ਸੀ ਸਾਰਾ ਤਨ ਮਨ ਧਨ ਸਾਰਾ ਇਧਰਲੇ ਪਾਸੇ ਲਾ ਦਿੱਤਾ ਕਿ ਇਹ ਪ੍ਰਚਾਰ ਪ੍ਰਸਾਰ ਸਾਰੇ ਹੋਵੇ। ਪੰਜਾਬੀ ਦੇ ਵਿੱਚ ਛਪਣਾ ਸ਼ੁਰੂ ਹੋਇਆ ਵਿਸਾਖੀ 1995 ਦੇ ਵਿੱਚ ਇਹਦੀ ਸ਼ੁਰੂਆਤ ਕੀਤੀ, ਅਤੇ ਜਦੋਂ ਇਹਨਾਂ ਦੇਸ਼ਾਂ 'ਚ ਮਹਾਂਪੁਰਸ਼ ਆਏ, ਇੱਥੇ ਇੱਕ ਬੱਚਾ ਪੁੱਛਦਾ ਹੈ ਵਟ ਇਜ਼ ਵਿਸਾਖੀ, ਕਿ ਵਿਸਾਖੀ ਦਾ ਮੀਨਿੰਗ ਕੀ ਹੈ, ਉਹਨੂੰ ਪਤਾ ਹੀ ਨਹੀਂ ਕਿ ਇਸ ਦਿਨ ਕਿੱਡੀ ਵੱਡੀ ਇਹ ਖੇਡ ਵਰਤੀ, ਕਿੱਡਾ ਵੱਡਾ ਕੌਤਕ ਵਰਤਿਆ, ਕਿਉਂਕਿ ਉਹਨੂੰ ਅਸੀਂ ਦੱਸ ਨਹੀਂ ਸਕੇ, ਮੈਸੇਜ ਕਨਵੇ ਨਹੀਂ ਹੋ ਸਕਿਆ। ਤਾਂ ਫਿਰ ਮਹਾਂਪੁਰਸ਼ਾਂ ਨੇ ਇਹਦੇ ਵਿੱਚ 20 ਪੇਜ ਹਰ ਮਹੀਨੇ ਐਡ ਕਰ ਦਿੱਤੇ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਸਾਡੀ ਵਿਰਾਸਤ ਦਾ ਪਤਾ ਲੱਗੇ, ਆਹ ਜਿਹੜੇ ਦੂਸਰੇ ਹਨ ਇਹਨਾਂ ਨੂੰ ਵੀ ਪਤਾ ਲੱਗੇ। ਫਿਰ ਹਿੰਦੀ 'ਚ ਹੋਰ ਲੈਂਗੁਏਜ 'ਚ ਇਹ ਲਿਟਰੇਚਰ ਉਹਨਾਂ ਨੇ ਭੇਜਿਆ, ਕਿਉਂਕਿ ਇਹ ਇੱਕ ਦੇਗ ਤੇਗ ਜਗ ਮੈਂ ਦਉ ਚੱਲ ਹੈ, ਜੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਆਖਰੀ 52 ਬਚਨ ਹਜ਼ੂਰ ਸਾਹਿਬ, ਉਹਨਾਂ ਦੇ ਵਿੱਚ ਇਹ ਵੀ ਬਚਨ ਆਇਆ ਕਿ ਪਹਿਲਾਂ ਲੰਗਰ ਚਲਾਉਣੇ ਹਨ, ਬਾਅਦ ਵਿੱਚ ਮੰਦਰ, ਪਹਿਲਾਂ ਲੰਗਰ ਪਾਛੇ ਮੰਦਰ, ਪਹਿਲਾਂ ਪੰਗਤ ਪਾਛੇ ਸੰਗਤ, ਕਿ ਇਹ ਪ੍ਰਥਾ ਚਲਾਈ। ਉਹ ਲੰਗਰ ਦੇ ਵਿੱਚ ਅੱਜ ਇੱਥੇ ਪ੍ਰਸ਼ਾਦੇ ਪਾਣੀ ਵਰਤਦੇ ਹਨ, ਇਹ ਸਰੀਰਕ ਦੀ ਪੂਰਤੀ ਲੋੜ ਹੈ, ਇਸ ਦੀ ਪੂਰਤੀ ਵਾਸਤੇ ਆਹ ਲੰਗਰ ਚੱਲਦਾ ਹੈ, ਪਰ ਮਾਨਸਿਕ ਤ੍ਰਿਪਤੀ ਵਾਸਤੇ। ਜੇ ਮਾਨਸਿਕ ਮੌਤ ਹੋ ਜਾਵੇ ਉਸ ਨੂੰ ਮੌਤ ਮੰਨਿਆ ਜਾਂਦਾ ਹੈ, ਜੇ ਜ਼ਮੀਰ ਦੀ ਮੌਤ ਹੋ ਜਾਵੇ ਉਹਨੂੰ ਮੌਤ ਮੰਨਿਆ ਜਾਂਦਾ ਹੈ। ਜੇ ਅਸੀਂ ਅੰਦਰੋਂ ਹੀ ਖਤਮ ਹੋ ਗਏ, ਫਿਰ ਜੇ ਅਸੀਂ ਆਪਣੀ ਵਿਰਾਸਤ ਤੋਂ ਭੁੱਲ ਗਏ, ਫਿਰ ਇਹ ਸਾਡਾ ਜਿਹੜਾ ਬਾਹਰਲਾ ਜੀਵਨ ਹੈ ਇਹ ਫਿਰ ਕਿਹੜੇ ਕੰਮ ਹੈ। ਇਸ ਕਰਕੇ ਗੁਰਬਾਣੀ ਬਣੀ ਹੈ, ਜੋ ਗੁਰਮੁਖ ਗਾਡੀ ਰਾਹ ਚਲਾਇਆ ਉਸ ਦੇ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ, ਆਪਣੇ ਅੰਦਰ ਮਿਸ਼ਨਰੀ ਸਪਿਰਿਟ ਪੈਦਾ ਕਰਨੀ ਚਾਹੀਦੀ। ਮਹਾਂਪੁਰਸ਼ਾਂ ਨੇ ਇਹ ਪਿਆਰੇ ਦੇ ਪਿਆਰ ਵਿੱਚ, ਵਿਰਾਗ ਵਿੱਚ ਆ ਜੀਵਨ ਲੇਖੇ ਚਲਾ ਦਿੱਤਾ, ਕਿਉਂਕਿ ਜਦੋਂ ਤੱਕ ਜੀਵਨ ਦੀ ਰੌਣ ਨਹੀਂ ਰੁਮਕਦੀ, ਜੀਵਨ ਦੇ ਵਿੱਚ ਪਿਆਰ ਨਹੀਂ, ਜੀਵਨ ਦੇ ਵਿੱਚ ਵਿਰਾਗ ਨਹੀਂ, ਜੀਵਨ ਦੇ ਵਿੱਚ ਤਿਆਗ ਨਹੀਂ, ਫਿਰ ਇਹ ਮਾਇਆ ਜਿਹੜੀ ਹੈ ਭੁੱਲ ਹੈ। ਮਾਇਆ ਨਾਮ ਹੈ ਭੁੱਲ ਦਾ, ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਪਾ ਦੂਜਾ ਲਾਇਆ। ਇਹ ਇਸ ਤੋਂ ਛੁਟਕਾਰਾ ਨਹੀਂ ਹੋ ਸਕਦਾ ਬਿਨ ਬੈਰਾਗ ਨਾ ਸੂਰ ਸਮਾਇਆ। ਇਸ ਕਰਕੇ ਆਓ ਉਹਨਾਂ ਦੇ ਪਰਉਪਕਾਰ ਨੂੰ ਯਾਦ ਕਰੀਏ ਕਿ ਕਿੰਨਾ ਵੱਡਾ ਇਹ ਪਰਉਪਕਾਰ ਉਹਨਾਂ ਵੱਲੋਂ ਕੀਤਾ ਗਿਆ ਕਿ ਇਹ ਮੀਡੀਏ ਦੇ ਨਾਲ, ਕਿਉਂਕਿ ਮੀਡੀਏ ਦਾ ਸਮਾਂ ਆ ਰਿਹਾ ਸੀ 1973 ਦੇ ਵਿੱਚ, ਸੰਤ ਰਾੜਾ ਸਾਹਿਬ ਵਾਲਿਆਂ ਨੇ ਇਹ ਬਚਨ ਕਰ ਦਿੱਤਾ ਕਿ ਤੁਸੀਂ ਫਿਲਮਾਂ ਦੇ ਰਾਹੀਂ ਪ੍ਰਚਾਰ ਕਰੋ। ਉਸ ਸਮੇਂ ਦਾ 1 ਲੱਖ ਪ੍ਰੋਜੈਕਟਰ ਆ ਵੀਡੀਓ ਜਿੰਨਾ ਹੈਗਾ ਸੀ ਸਾਰਾ ਇਹ ਦੇਣ ਵਾਸਤੇ ਉਹਨਾਂ ਨੇ ਤਾਕੀਦ ਕੀਤੀ ਕਿ ਆ ਜੀਪ ਲੈ ਲਓ, ਪਿੰਡਾਂ 'ਚ ਪ੍ਰਚਾਰ ਕਰੋ, ਫਿਲਮਾਂ ਬਣਾ ਕੇ ਅੱਗੇ ਸਾਰੇ ਸੰਸਾਰ ਦੇ ਵਿੱਚ ਫੈਲਾਓ। ਉਸ ਸਮੇਂ ਮਹਾਂਪੁਰਸ਼ਾਂ ਨੇ ਬਚਨ ਨੂੰ ਸੰਭਾਲਿਆ। ਉਸ ਸਮੇਂ ਤਾਂ ਇੰਨੀ ਮੀਡੀਏ ਦੀ ਗੱਲ ਵੀ ਨਹੀਂ ਸੀ ਅਤੇ ਇਹ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ। ਇਹ ਫਿਲਮਾਂ ਗੁਰਬਾਣੀ ਦੇ ਸ਼ਬਦ ਨੂੰ ਲੈ ਕੇ, ਗੁਰਬਾਣੀ ਦੇ ਗੋਹ ਸਿਧਾਂਤ ਨੂੰ ਲੈ ਕੇ ਉਸ ਦੇ ਉੱਤੇ ਉਹਨਾਂ ਨੇ ਬੋਲਿਆ ਹੈ ਅਤੇ ਬੋਲਿਆ ਵੀ ਪੂਰਾ ਜਿਹੜਾ ਅਨੁਭਵ 'ਚ ਆਇਆ ਆਪਣੇ ਜੀਵਨ 'ਚ ਕਮਾਇਆ। ਹੁਣ ਜੇ ਸੁਰਤ ਸ਼ਬਦ ਮਾਰਗ ਪੁਸਤਕ ਹੈ ਉਹਦੇ ਵਿੱਚ ਇਹ ਉਪਦੇਸ਼ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੋ ਜੁਗਤ ਮਾਤਾ ਜੀਤੋ ਜੀ ਨੂੰ ਸਿਖਾਈ, ਦਰਸਾਈ, ਦ੍ਰਿੜ ਕਰਵਾਈ ਕਿ ਇਸ ਤਰ੍ਹਾਂ ਦੇ ਨਾਲ ਨਾਮ ਜਪੋ, ਉਹ ਸਤਸੰਗ ਦਾ ਸੰਗ੍ਰਹਿ ਹੈ, ਪੁਸਤਕ ਬਣ ਗਈ। ਅਤੇ ਇਸ ਤਰ੍ਹਾਂ ਦੇ ਨਾਲ, ਕਿਉਂਕਿ ਇਹ ਕਲਯੁਗ ਨਾਨਕ ਨਾਮ ਸਿਖਾਲਾ, ਕਲਯੁਗ ਦੇ ਵਿੱਚ ਨਾਮ ਮਾਰਗ ਨੂੰ ਮਹੱਤਤਾ ਦਿੱਤੀ ਹੈ, ਬਾਕੀ ਜਿਹੜੇ ਕਰਮ ਹਨ ਠੀਕ ਹੈ ਉਹ ਆਪੋ ਆਪਣੀ ਜਗ੍ਹਾ 'ਤੇ ਠੀਕ ਹੋ ਸਕਦੇ ਹਨ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੁੱਛੀਆਂ, ਇਹ ਜਿਹੜੀਆਂ ਹਨ ਨਾਮ ਤੋਂ ਬਗੈਰ ਹੋਰ ਸਭ ਜਿਹੜਾ ਹੈ ਸੰਸਾਰ ਹੈ ਕੂੜ ਹੈ। ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰ ਗੋਬਿੰਦ, ਕਹ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਂਪੁਰਸ਼ਾਂ ਨੇ ਗੁਰਮੰਤਰ ਦਾ ਅਭਿਆਸ ਕੀਤਾ ਅਤੇ ਇਸ ਨੂੰ ਜਪਣ ਦੀ ਜੁਗਤ ਦੱਸੀ, ਕਿਉਂਕਿ ਉਹੀ ਦੱਸ ਸਕਦੇ ਨੇ ਜਿਹੜੇ ਆਪ ਕਰਦੇ ਹੋਣ। ਜਿਹੜੇ ਆਪ ਹੀ ਨਹੀਂ ਜਪਦੇ ਉਹ ਦੂਸਰੇ ਨੂੰ ਕਿਵੇਂ ਨਸੀਹਤ ਦੇ ਸਕਦੇ ਨੇ ਕਿ ਤੂੰ ਇਹ ਕਰ। ਇਸ ਕਰਕੇ ਡਿਊਟੀ ਲੱਗੀ ਹੁੰਦੀ ਹੈ, ਉਹ ਡਿਊਟੀ ਮਹਾਂਪੁਰਸ਼ ਨਿਭਾਉਂਦੇ ਨੇ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਅਤੇ ਇਹ ਨਾਮ ਮਾਰਗ ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਲਿਆਏ, ਨਾਮ ਮਾਰਗ ਨੂੰ ਚਲਾਇਆ। ਇਹ ਸੀਨੇ ਵਸੀਨੇ ਦਾ ਚੱਲਿਆ ਆਉਂਦਾ ਹੀ ਹੈ, ਪਰ ਜਿਹੜਾ ਹੁਣ ਅੱਖਰਾਂ ਦੇ ਵਿੱਚ ਵਰਣਨ ਹੋ ਰਿਹਾ ਹੈ ਵਰਣਾਤਮਕ ਨਾਮ, ਉਹ ਸਾਹਮਣੇ ਸਾਡੇ ਗੁਰਬਾਣੀ ਹੈ। ਇਹ ਗੁਰਬਾਣੀ ਨਾਮ ਵੱਲ ਨੂੰ ਪ੍ਰੇਰਦੀ ਹੈ ਅਤੇ ਸਤਿਗੁਰ ਜੀ ਦਾ ਇਹ ਮਾਰਗ ਸੁਰਤ ਅਤੇ ਸ਼ਬਦ ਦਾ ਮਾਰਗ ਹੈ, ਕੋਈ ਔਖਾ ਮਾਰਗ ਨਹੀਂ। ਇਸ ਦੇ ਉੱਤੇ ਸਤਿਪੁਰਸ਼ ਚੱਲੇ ਹਨ ਅਤੇ ਸਾਨੂੰ ਇਸ ਦੇ ਉੱਤੇ ਚੱਲਣ ਦਾ ਆ ਆਦੇਸ਼, ਇਹ ਉਪਦੇਸ਼ ਉਹਨਾਂ ਨੇ ਦ੍ਰਿੜ ਕਰਵਾਇਆ। ਸੁਰਤ ਸ਼ਬਦ ਭਵ ਸਾਗਰ ਸਰੀਏ, ਨਾਨਕ ਨਾਮ ਵਿਖਣੇ ਸਾਗਰ ਦਰਿਆ, ਨਾਨਕ ਨਾਮ ਰੱਖਣੇ ਸ਼ਬਦ
ਸੁਰਤ ਸ਼ਬਦ ਭਵ ਸਾਗਰ
ਕੀ ਔਖਾ ਹੈ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ। ਜਿਹੜੀ ਸੁਰਤ ਹੈ ਇਹ ਸਾਡੀ ਟਿਕਦੀ ਨਹੀਂ, ਹੁਣ ਇੱਥੇ ਬੈਠੇ ਵੀ ਕਦੇ ਕਿਤੇ ਲੈ ਜਾਂਦੇ ਹੈ, ਕਦੇ ਕਿਤੇ ਪਹੁੰਚਾ ਦਿੰਦੀ ਹੈ, ਪਰ ਇੱਕ ਸ਼ਬਦ ਚ ਤਾਕਤ ਹੈ ਕਿ ਇਸ ਨੂੰ ਇਹ ਫੜ ਲਵੇ ਫਿਰ ਨਹੀਂ ਛੱਡਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਇਹ ਜਿਹੜਾ ਉਪਦੇਸ਼ ਹੈ, ਆਦੇਸ਼ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਗੁਰੂ ਦਾ ਮੰਤਰ, ਮੂਲ ਮੰਤਰ, ਇਹਨੂੰ ਲੈ ਕੇ ਇਹਦੀ ਕਮਾਈ ਕਰਨੀ। ਕਮਾਈ ਵਾਲੇ ਪੁਰਸ਼ ਦੱਸ ਦਿੰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਕਰੋ, ਜਿਹੋ ਜਿਹੀ ਅਵਸਥਾ ਹੁੰਦੀ ਹੈ ਉਹੇ ਜਿਹਾ ਉਪਦੇਸ਼ ਦੇ ਦਿਆ ਕਰਦੇ ਹਨ। ਪਰ ਇਹਨਾਂ ਮਹਾਂਪੁਰਸ਼ਾਂ ਨੇ, ਰਤਵਾੜਾ ਸਾਹਿਬ ਵਾਲਿਆਂ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਇੱਕ ਵਾਰੀ ਸੱਤਵਾਂ ਸਤਸੰਗ ਸਮਾਗਮ ਹੋ ਰਿਹਾ ਸੀ ਰਤਵਾੜਾ ਸਾਹਿਬ, ਉੱਥੇ ਆਪ ਜੀ ਸਵਾਸ ਪ੍ਰਕਿਰਿਆ ਦੇ ਰਾਹੀਂ ਡੈਮੋਸਟ੍ਰੇਟ ਕਰਨ ਲੱਗੇ ਕਿ ਇਸ ਤਰ੍ਹਾਂ ਦੇ ਨਾਲ ਕਰਿਆ ਕਰੋ। ਜਿਹੜੇ ਬਾਕੀ ਆਏ ਹੋਏ ਸਨ, ਬੜੇ ਵੱਡੇ ਵੱਡੇ ਪ੍ਰੋਫੈਸਰ, ਬੁੱਧੀਜੀਵੀ, ਸੁਬੁੱਧੀਜੀਵੀ, ਹੋਰ ਸਾਧੂ ਸਨ, ਸਾਰੇ ਕਹਿਣ ਲੱਗੇ ਕਿ ਇਹ ਤਾਂ ਗੁਪਤ ਗੱਲਾਂ ਹਨ, ਸੀਕਰਟ ਪਾਥ ਹੈ, ਇਹ ਨਹੀਂ ਦੱਸਣੀਆਂ ਚਾਹੀਦੀਆਂ, ਜੇ ਦੱਸ ਦਿਓ ਤਾਂ ਕਹਿੰਦੇ ਆਪਣੇ ਕੋਲ ਕੁਝ ਨਹੀਂ ਰਹਿੰਦਾ। ਮਹਾਂਪੁਰਸ਼ ਕਹਿਣ ਲੱਗੇ ਕਿ ਪਿਆਰਿਓ, ਮੈਂ ਤਾਂ ਹੈ ਹੀ ਕੁਛ ਨਹੀਂ, ਜਿਹੜਾ ਹੈ ਹੀ ਕੁਛ ਨਹੀਂ ਉਹਦੇ ਕੋਲ ਕੀ ਹੋਵੇਗਾ, ਉਹਨੂੰ ਰੱਖਣ ਦੀ ਵੀ ਕੀ ਲੋੜ ਹੈ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਜੋ ਲਾਗੈ ਮੇਰਾ। ਉਹ ਸਾਰਾ ਉਹਨਾਂ ਨੇ ਸਮਰਪਿਤ ਕੀਤਾ। ਜੁਗਤ ਦੱਸੀ ਆਤਮ ਮਾਰਗ ਮੈਗਜ਼ੀਨ ਕਿਉਂ ਵਾਰ ਵਾਰ ਕਿਹਾ ਜਾਂਦਾ ਹੈ ਕਿ ਇਹਦੀ ਮੈਂਬਰਸ਼ਿਪ ਲਿਓ, ਇਹਦੀ ਕੀ ਲੋੜ ਹੈ, ਕੋਈ ਇਹ ਕਮਰਸ਼ੀਅਲ ਤਾਂ ਹੈ ਨਹੀਂ ਕਿ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ, ਕਿਉਂਕਿ ਅੱਜ ਕੰਪੀਟੀਸ਼ਨ ਦਾ ਜ਼ਮਾਨਾ ਹੈ। ਐਡਵਰਟਾਈਜ਼ਮੈਂਟ ਦੇ ਨਾਲ ਜਿਵੇਂ ਪ੍ਰਚਾਰ ਦੇ ਨਾਲ ਵਪਾਰ ਵੱਧਦਾ ਹੈ, ਪਰ ਇਹ ਮਹਾਂਪੁਰਸ਼ਾਂ ਨੇ ਇਸ ਦਾ ਪ੍ਰਚਾਰ ਕੀਤਾ। ਕਿਨਹੀ ਵਣਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਾ ਨਾਮ ਗੋਬਿੰਦ ਕਾ ਦਰਗਹਿ ਖੇਪ ਹਮਾਰੀ। ਮਹਾਂਪੁਰਸ਼ਾਂ ਨੇ ਇਸ ਦਾ ਵਪਾਰ ਕੀਤਾ, ਨਾਮ ਜਪਿਆ, ਨਾਮ ਜਪਾਇਆ। ਹੁਣ ਇਹਦੇ ਵਿੱਚ ਜੁਗਤਾਂ ਦੱਸੀਆਂ ਜਾਂਦੀਆਂ ਹਨ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਕਰ ਸਕਦੇ ਹੋ, ਘਰ ਦੇ ਵਿੱਚ ਬੈਠ ਕੇ ਹੀ। ਇਹ ਨਹੀਂ ਕਿ ਛੱਡੋ, ਛੱਡਣਾ ਕੀ ਹੁੰਦਾ ਹੈ, ਜਿਹੜਾ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੰਗਲਾ ਦੀਪ ਟਾਪੂ ਦੇ ਵਿੱਚ ਗਏ, ਅੱਜ ਜਿਸ ਨੂੰ ਲੰਕਾ ਕਿਹਾ ਜਾਂਦਾ ਹੈ, ਉੱਥੇ ਯੋਗੀਆਂ ਦਾ ਜ਼ੋਰ ਸੀ, ਉਹ ਯੋਗੀ ਜਾਂਦੇ ਸਨ, ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਜਾ ਸ਼ਿਵ ਨਾਗ ਨੂੰ ਇਹ ਜੁਗਤ ਦਰਸਾਈ। ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਵਿਖਿਆਨ ਕਰਦੇ ਹਨ ਕਿ ਉੱਥੇ ਉਹਨਾਂ ਨੇ ਵਿਆਖਿਆ ਕੀਤੀ, ਉਹਨਾਂ ਨੇ ਪ੍ਰਥਮੇ ਕਸ਼ਟ ਯੋਗ ਵਿਖਿਆਨਾ ਅੱਠ ਅੰਗ ਸੁਣ ਤਾਂ ਕਿ ਕਾਨਾ, ਭਗਤ ਯੋਗ ਇੱਕ ਕਸ਼ਟ ਯੋਗ, ਇਸ ਤਰ੍ਹਾਂ ਦੇ ਉਹ ਯੋਗ ਦੀ ਗੱਲ ਕੀਤੀ। ਤੇ ਨਾਲ ਪਾਤਸ਼ਾਹ ਜੀ ਨੇ ਜਿਹੜਾ ਗੁਰਮਤਿ ਯੋਗ ਹੈ, ਨਾਮ ਮਾਰਗ, ਇਸ ਨੂੰ ਉੱਚਾ ਦੱਸਿਆ, ਕਿਉਂਕਿ ਜੇ ਪ੍ਰਾਣਾਯਾਮ ਅੱਜ ਕਰਦੇ ਹਨ ਨਹੀਂ ਸਹੀ ਮਾਸਟਰ ਮਿਲਦਾ ਤਾਂ ਇਹਦੇ ਸਾਈਡ ਇਫੈਕਟ ਵੀ ਹੋ ਜਾਇਆ ਕਰਦੇ ਨੇ। ਇਸ ਕਰਕੇ ਨਾਮ ਮਾਰਗ 'ਚ ਕੋਈ ਐਕਸੀਡੈਂਟ ਹੋਣ ਦਾ ਖਤਰਾ ਨਹੀਂ, ਇਹਦੇ ਵਿੱਚ ਇੰਸੀਡੈਂਟ ਤਾਂ ਹੁੰਦਾ ਹੈ, ਅਚਾਨਕ ਉਹ ਗੱਲਾਂ ਆਉਂਦੀਆਂ ਹਨ ਕਿ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਪਰ ਜਦੋਂ ਨਾਮ ਦੇ ਵਿੱਚ ਵਾਸਾ ਹੋ ਗਿਆ, ਰਿੱਧ ਸਿੱਧ ਜਿਹੜੀ ਨਾਮੇ ਕੀ ਦਾਸੀ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ, ਉਹਨਾਂ ਨੂੰ ਫਿਰ ਕਿਸੇ ਦੀ ਲੋੜ ਨਹੀਂ ਪੈਂਦੀ, ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਂਦੀ। ਉਹਦਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਪ੍ਰਾਣ ਸੰਗਲੀ ਗ੍ਰੰਥ ਹੈ, ਪੋਥੀ ਹੈ, ਉਹਦੇ ਵਿੱਚ ਇਹ ਸਾਰੇ ਕਸ਼ਟ ਯੋਗ ਭਗਤ ਯੋਗ ਦੀ ਗੱਲ ਕੀਤੀ ਗਈ ਹੈ। ਪਰ ਪਾਤਸ਼ਾਹ ਜੀ ਨੇ ਇੰਪੋਰਟੈਂਸ ਦਿੱਤੀ, ਜਿਹੜੀ ਪ੍ਰਾਪਰਟੀ ਦਿੱਤੀ ਹੈ, ਮਹੱਤਤਾ ਦਿੱਤੀ ਹੈ, ਉਹ ਸੁਰਤ ਸ਼ਬਦ ਮਾਰਗ ਨੂੰ ਦਿੱਤੀ ਹੈ। ਉਹਦੇ ਵਿੱਚ ਦੱਸਿਆ ਸਮਦਮ ਜਮਨਿਜ਼ਮ ਜੋ ਗੁਰਬਾਣੀ ਰਹਿਤਾਂ ਦੱਸਦੀ ਹੈ, ਬਹੁਤ ਖੋਲ ਖੋਲ ਕੇ ਉਹਦੇ ਵਿੱਚ ਦੱਸਿਆ ਹੈ। ਫਿਰ ਆਸਣ ਦੱਸਿਆ ਕਿ ਆਸਣ ਕਿਵੇਂ ਸਿੱਧ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਗੁਰਮੁਖ ਜੋਗੀ ਜਾਗਦੇ ਉਹ ਕੀ ਕਰਦੇ ਹਨ, ਸੁਰਤ ਨੂੰ ਸ਼ਬਦ ਨਾਲ ਜੋੜਦੇ ਨੇ। 90 ਡਿਗਰੀ ਦੇ ਉੱਤੇ ਸਿੱਧੀ ਰੀੜ੍ਹ ਦੀ ਹੱਡੀ ਕਰ ਰੱਖ ਕੇ, ਨੇਤਰਾਂ ਨੂੰ ਬੰਦ ਕਰਕੇ ਅੰਦਰ ਸ਼ਬਦ ਨੂੰ ਸੁਣਦੇ ਨੇ, ਸੁਰਤ ਨੂੰ ਉਸ ਪਾਸੇ ਵੱਲ ਲਿਜਾਂਦੇ ਹਨ। ਫਿਰ ਜਿਹੜਾ ਪ੍ਰਤਿਹਾਰ ਹੈ, ਮਨ ਦੌੜਦਾ ਹੈ, ਮਨ ਲੋਚੇ ਬਰਿਆਈਆਂ ਗੁਰਸ਼ਬਦ ਦੀ ਇਹ ਮਨ ਹੋੜੀ ਹੈ, ਉਹ ਸ਼ਬਦ ਦੇ ਡੰਡੇ ਨਾਲ ਸੁਰਤ ਨੂੰ ਉਸ ਪਾਸੇ ਵੱਲ ਨੂੰ ਲਿਜਾਇਆ ਜਾਂਦਾ ਹੈ। ਇਹ ਨਿਧਿਆਸਣ ਵਾਰ ਵਾਰ ਇਸ ਦਾ ਕੀਤਾ ਜਾਂਦਾ ਹੈ। ਫਿਰ ਪ੍ਰਾਣਾਧਿਆਮ ਹੈ, ਪ੍ਰਾਣਾਯਾਮ ਦੇ ਵਿੱਚ ਸਖਾਲਾ ਦੱਸਿਆ ਹੈ ਕਿ ਸਵਾਸ ਪ੍ਰਕਿਰਿਆ ਦੇ ਨਾਲ ਇਹਨੂੰ ਕਰੋ। ਮਹਾਂਪੁਰਸ਼ਾਂ ਨੇ ਆਪ ਇਹ ਕਰਕੇ ਦਰਸਾਇਆ, ਕਿਉਂਕਿ ਇਹ ਅੰਤਰ ਯਾਤਰਾ ਹੈ, ਇਹ ਅੰਦਰਲਾ ਸਫ਼ਰ ਹੈ, ਇਹਦੇ 'ਤੇ ਚੱਲਣ ਵਾਸਤੇ ਕੀ ਕਰੋ। ਇਹ ਸਤਿਪੁਰਸ਼ਾਂ ਨੇ ਦੱਸਿਆ, ਉਹ ਇੱਕ ਅਮਰ ਗਾਥਾ ਪੁਸਤਕ ਹੈ, ਬੜਾ ਵੱਡਾ ਗ੍ਰੰਥ ਬਣ ਚੁੱਕਿਆ ਹੁਣ ਤਾਂ, ਇੱਕ 816 ਪੇਜ ਦੀ ਪੁਸਤਕ ਉਹਨਾਂ ਦੀ 9ਵੀਂ ਵਰਸੀ 'ਤੇ ਰਿਲੀਜ਼ ਹੋਈ, ਸੇਵਾ ਸਿਮਰਨ ਜੁਗਤ। ਉਹਦੇ ਵਿੱਚ 70 ਦੇ ਕਰੀਬ ਅਲੱਗ ਅਲੱਗ ਸਬਜੈਕਟ ਦੇ ਉੱਤੇ ਉਹਨਾਂ ਨੇ ਲਿਖਿਆ ਹੈ। ਅਨੁਭਵ 'ਚੋਂ ਬੋਲਿਆ ਹੈ, ਅੱਖਰਾਂ ਰੂਪ ਦੇ ਵਿੱਚ ਆ, ਗੁਰਬਾਣੀ ਦੇ ਪ੍ਰਕਾਸ਼ ਵਿੱਚ ਇਹ ਪ੍ਰਕਾਸ਼ਿਤ ਕੀਤਾ ਗਿਆ ਹੈ। ਅਤੇ ਇਸੇ ਤਰ੍ਹਾਂ ਜਿਹੜੇ ਇਹ ਤਾਂ ਬਹਿਰੰਗ ਸਾਧਨ ਹਨ, 3 ਜਿਹੜੇ ਅਤਰੰਗ ਸਾਧਨ ਨੇ, ਧਾਰਨਾ, ਧਿਆਨ, ਸਮਾਧੀ, ਇਹ ਉਹਦੇ ਵਿੱਚ ਬੜੇ ਖੋਲ ਖੋਲ ਕੇ ਦੱਸੇ ਨੇ, ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਯੋਗ ਜੁਗਤ ਨਾਮ ਮਾਰਗ ਦੀ ਗੱਲ ਜੁਗਤ ਸਮਝਾਈ, ਉਹ ਅੱਖਰਾਂ ਦੇ ਵਿੱਚ ਲਿਆਂਦੀ ਗਈ ਹੈ। ਇਸ ਤਰ੍ਹਾਂ ਦੇ ਨਾਲ ਇਹ ਨਾਮ ਮਾਰਗ ਹੈ, ਬੜਾ ਸਖਾਲਾ ਮਾਰਗ ਹੈ, ਕੋਈ ਔਖਾ ਨਹੀਂ ਕਿ ਇਹ ਇਸ ਤਰ੍ਹਾਂ ਦੇ ਨਾਲ ਸਾਤੋਂ ਨਹੀਂ ਹੋ ਸਕਦਾ। ਕਰਨਾ ਕੀ ਹੈ, ਜਿਵੇਂ ਰਾਤ ਆਪਾਂ ਸਤਸੰਗ 'ਚ ਵਿਚਾਰ ਕੀਤੀ ਕਿ ਸਵਾਸ ਦੇ ਨਾਲ ਇਹ ਗੁਰਮੰਤਰ ਦਾ ਅਭਿਆਸ ਕਰਨਾ ਹੈ। ਸਵਾਸ ਦੇ ਨਾਲ ਜਦੋਂ ਕਰਾਂਗੇ, ਕਿਉਂਕਿ ਸਾਹ ਦੇ ਉੱਤੇ ਹੀ ਮਨ ਨੇ ਦੌੜਨਾ ਹੈ, ਸਵਾਸ ਦਾ ਜਦੋਂ ਰਫਤਾਰ ਤੇਜ਼ ਹੁੰਦੀ ਹੈ ਉਨਾ ਹੀ ਮਨ ਜ਼ਿਆਦਾ ਦੌੜਦਾ ਹੈ। ਜਦੋਂ ਕਾਮ ਅਤੇ ਕ੍ਰੋਧ ਆਉਂਦਾ ਹੈ, ਕਾਮ 'ਚ 32 ਸਾਹ ਇੱਕ ਮਿੰਟ 'ਚ ਇਨਸਾਨ ਲੈਂਦਾ ਹੈ ਗੁੱਸੇ ਵਿੱਚ, ਅਤੇ ਜਦੋਂ ਵਾਸ਼ਨਾਵਾਂ ਜਾਗਦੀਆਂ ਨੇ ਉਸ ਸਮੇਂ ਇੱਕ ਮਿੰਟ 'ਚ 64 ਸਵਾਸ ਇਹ ਲੈਂਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲ ਹੈ, ਪਰ ਜੇ ਇਹਨੂੰ ਕੰਟਰੋਲ ਕਰਨ ਦਾ ਢੰਗ ਆ ਗਿਆ, ਇਸ ਦੇ ਉੱਤੇ ਗੁਰਮੰਤਰ ਲੋਡ ਕਰ ਦਿੱਤਾ, ਫਿਰ ਮਨ ਵਾਸਾ ਆ ਜਾਂਦਾ ਹੈ। ਮਨ ਵਾਸਾ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਆਮ ਇਨਸਾਨ ਚਲਤ 18 ਬੈਸਤ 12 ਸੋਵਤ 24 ਜਾਤ, ਇਹ ਸਵਾਸ ਅਮੋਲਕ ਪੂੰਜੀ ਹੈ। ਬੈਠਾ ਇਨਸਾਨ 12 ਸਾਹ ਲੈਂਦਾ ਹੈ, ਚੱਲਦਾ 18 ਲੈਂਦਾ ਹੈ, ਸੌਂਦਾ 24 ਸਾਹ ਇੱਕ ਮਿੰਟ ਵਿੱਚ ਲੈਂਦਾ ਹੈ। ਤੁਸੀਂ ਪੜ੍ਹੇ ਲਿਖੇ ਸਾਰੇ ਬੈਠੇ ਹੋ, ਇੱਥੇ ਡਾਕਟਰ ਸਾਹਿਬਾਨ ਡਾਕਟਰ ਪਰਮਵੀਰ ਸਿੰਘ ਜੀ ਬੈਠੇ ਨੇ, ਬੜੇ ਮਹਾਂਪੁਰਸ਼ਾਂ ਦੇ ਪਿਆਰ ਵਾਲੇ ਨੇ, ਹਰ ਸਮਾਗਮ ਦੇ ਉੱਤੇ ਜਾ ਕੇ ਬਹੁਤ ਵੱਡਾ ਮੈਡੀਕਲ ਕੈਂਪ ਲਾਉਂਦੇ, ਦਵਾਈਆਂ ਦਿੰਦੇ, ਪਰ ਨਾਲ ਇਹ ਜ਼ਰੂਰ ਕਹਿੰਦੇ ਕਿ ਤੂੰ ਇਹ ਮੰਤਰ ਚਿਕਿਤਸਾ ਨੂੰ ਅਪਣਾ, ਇਸ ਨੂੰ ਵਿੱਚ ਲਿਆ, ਜੇ ਇਹ ਆ ਗਿਆ। ਇਹਨਾਂ ਨੇ ਜਦੋਂ ਦਵਾਈ ਦੇਣੀ ਹੁੰਦੀ ਹੈ, ਨਾਲ ਕਹਿਣਗੇ ਕਿ ਮੂਲ ਮੰਤਰ ਦਾ ਪਾਠ ਕਰਕੇ ਤੂੰ ਛਕੀ, ਫਿਰ ਔਖਦ ਆਏ ਰਾਸ ਵਿੱਚ ਆਪ ਖਲੋਇਆ, ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਉਹ ਦਵਾਈ ਵੀ ਫਿਰ ਰਾਸ ਆ ਜਾਂਦੀ ਹੈ। ਨਹੀਂ ਤਾਂ ਦਵਾਈਆਂ ਤੁਸੀਂ ਦੇਖਦੇ ਹੋ ਕਿੰਨੇ ਸਾਈਡ ਇਫੈਕਟ ਹਨ, ਇੱਕ ਪਾਸਾ ਠੀਕ ਦੂਜੇ ਪਾਸੇ ਕਿੰਨੇ ਉਹ ਗਲਤ ਕਰ ਦਿੰਦੀਆਂ ਹਨ। ਇਹ ਪਰ ਜਿਹੜਾ ਨਾਮ ਮਾਰਗ ਹੈ, ਗੁਰਮੰਤਰ ਹੈ, ਇਹ ਸਾਰੀਆਂ ਚਿੰਤਾਵਾਂ ਦਾ ਨਾਸ਼ ਕਰ ਦਿੰਦਾ ਹੈ। ਜੇ ਸਵਾਸ ਦੇ ਉੱਤੇ ਇਹ ਆ ਗਿਆ, ਇਹਦੇ ਉੱਤੇ ਮਹਾਂਪੁਰਸ਼ ਜ਼ੋਰ ਦਿੰਦੇ, ਕੀ ਕਹਿੰਦੇ ਨੇ, ਸਿੱਧਾ ਸਪਸ਼ਟ ਇਸ ਤਰ੍ਹਾਂ ਦੇ ਨਾਲ ਦੱਸਿਆ ਕਰਦੇ, ਸਾਸ ਸਾਸ ਸਿਮਰੋ ਗੋਵਿੰਦ, ਸਾਸ ਸਾਸ ਸਿਮਰੋ ਗੋਵਿੰਦ। सिमरो गोविंद मन अंतर की उतरै चिंद। स्वास दे उत्ते ए गुरमंत्र ले आओ, स्वास ने आना है स्वास में जाना है। जदों तुसी सवेर समय अमृत वेला बहुत ही सुनहरी समय उस समय उठ के बैठ जाओ, उस समय रात का खाधा पीता भी हजम हो चुका हुंदा है, ते दिन दे दे जिहड़े काम कार ने शुरू नहीं हुंदे, उस समय इस नूं करो। दिमाग दे उत्ते भी कोई भार नहीं, क्योंकि सिमरन वास्ते दो चीज़ां दी लोड़ पैंदी है। एक तां दिमाग ते भार ना होवे, एक पेट साफ होवे। जदों खाली पेट है, खाली पेट दे विच जदों पूरा सांह भर के आपां छड्दे आ, बच्चे नूं इस गल दा पता है, क्योंकि गर्भ कुंट में उर्द तप करते सा सा सिमरत हर रहते, ओ गर्भ दे विच इस शक्ति दे नाल ही, नाम दी शक्ति करके ही इन्नी जठरगन तेज अग दे विच इहदा शरीर रहिंदा है। ते जदों इह निकलदा बाहर विचों गर्भ दे निकल आया, दीन वसाल दुनी चित लाया, उसे समय भुल गया, माया पै गई। इस करके उन्हें याद करवाने वास्ते एक गुरमुखां दी संगत है कि प्यारियो सा सा सिमरो गोबिंद, जे करोगे तां की होवेगा, मन अंतर की उतरै चिंद। आ जिहड़ियां चिंतावां लगियां हन, जिहड़ी स्ट्रैस है, आ स्ट्रेन है, डिप्रैशन है, किन्ना कुछ है, किन्नियां आदियां व्याधियां उपाधियां हन, तिन्ने ताप ने, यह सारिआं दा निवारण करन वाला यह नाम है। नाम तां किसे निवारता लभणा नहीं, यह इह शरीर दे अंदर ही है, इहदे विचों ही मिलदा है। बाहर तों तां गुरमंत्र मिलदे ने, ते जे गुरमुखां दी संगत है कोई जुगत दसदी है कि इस तरह दे नाल करो। हुण जदों तुसीं इह कर लोगे, मन तां इक्को ही है, मन है दौड़ना है, पर जदों इहदे उत्ते गुरमंत्र लोड कर दिता फिर इह किधरे नहीं जांदा। हुण जदों अंदर नूं सांस जावे, जदों सिद्धे बैठ के आपां वाच करदे आ कि सांस आ रहा है जा रहा है, क्योंकि अज दा इंसान रोगी हो चुक्या है। गुरु पातशाह जी कहिंदे हन कि रोग तो रह कोई नहीं दिसदा, जो जो दिसै सो सो रोगी, क्योंकि अज वातावरण ऐसा दूषित हो चुक्या है। आ जिहड़ियां ऐसियां गैसिस हन जिन्हां दा शरीर दे उत्ते मारू असर पैंदा है, क्रैस्ट टुट रही है, अल्फा बीटा गामा रेज, आ कैंसर वर्गियां जिहड़ियां बीमारियां ने, बड़ा इन्हां देशां तुहाडे तां बड़ा रौला पै रहा है कि क्यों आउणियां शुरू हो गईयां। जिहड़ियां जीवन दायनी उह सूरज दीयां किरणां हन, जिहड़ा धरती दे आले दुआले 30 मील दी क्रैस्ट है उहदे विच कहिंदे होल हो रहा है, उह सिद्धियां जदों बॉडी ते पैंदियां अफैक्ट हुंदियां, कैंसर वर्गियां बीमारियां आ गईयां, पहलां क्यों नहीं सन। इस करके अज दे समें दे विच कोई इह नहीं कह सकदा कि मैं तंदुरुस्त हां। गुरु नानक पातशाह जी वैद प्रथाए उपदेश देंदे हन, ओए बड़ा सोहणा महापुरशां ने दस्सिया कि वैद बुलाया, वैद गई पकड़ ढंडोले बां, ओह बां फड़ के देखदा है, क्योंकि आयुर्वेद दे विच बैक ऑफ पित वेखी जांदी है कि कीड़ा तत् वध्या है। उस समय तो लैबोरेटरी दे टेस्ट हुंदे ही नहीं सन, हुण तां एलोपैथी दस देंदी है, पर उस समय आयुर्वेद दे विच आयु हुंदी, उमर वेद हुंदी, साइंस इस तरह दे नाल इह दस्सिया है कि किस तरह दे नाल इह जिहड़ी बूटियां आ वातावरण पवित्र होवे इह साडे वास्ते जरूरी है। जिन्हें आ दरख्त लगन इनवायरमेंट ठीक रख्या जांदा, संतुलन कायम रहिंदा है, पानी च भी अज पेस्टिसाइड पेनीट्रेट कर चुकियां ने, जहरीलियां दवाइयां दा असर है। इंडिया दे विच जिहड़ा मालवा इलाका है उत्थे कोई घर शायद ही रह गया होवे जिस घर च कैंसर वर्गा बीमारी ना आई होवे। वर्ल्ड बैंक बड़ी वड्डी एड दे रहा है, सहायता दे रहा है, ਕਿ ਕਿਵੇਂ ਨਾ ਕਿਵੇਂ ਬਚਾਇਆ ਜਾਵੇ। ਪਰ ਇਸ ਤੋਂ ਬਚਣ ਦਾ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਤੁਸੀਂ ਵਧਾਓ, ਕੀ ਵਧਾਓ, ਅਭਿਆਸ ਵਧਾਓ, ਕਿਉਂਕਿ ਸਮੇਂ ਦੀ ਮੰਗ ਇਹੀ ਹੈ। ਕਲਯੁਗ ਦਾ ਸਮਾਂ ਹੈ, ਸਾਰਾ ਵਾਤਾਵਰਣ ਜਦੋਂ ਦੂਸ਼ਿਤ ਹੋ ਚੁੱਕਿਆ ਹੈ, ਉਸ ਸਮੇਂ ਆਪਣੇ ਆਪ ਨੂੰ ਪਵਿੱਤਰ ਰੱਖਣ ਵਾਸਤੇ ਇਹ ਅਭਿਆਸ ਦੀ ਵੱਧ ਤੋਂ ਵੱਧ ਹੋਰ ਵਰਤੋਂ ਕਰੋ, ਇਸ ਗੁਰਮੰਤਰ ਦੀ ਇਹ ਕਮਾਈ ਕਰੋ, ਸਵਾਸ ਸਵਾਸ ਦੇ ਨਾਲ ਹੀ ਕਰੋ। ਚਲੋ ਜੀ, ਸਵਾਸ ਸਵਾਸ ਦੇ ਨਾਲ ਇੱਕ ਐਸੀ ਆਖਰੀ ਅਵਸਥਾ ਹੈ ਜਿੰਨਾ ਸਾਸ ਗਰਾਸ ਮੈਂ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਉਸ ਅਵਸਥਾ ਦਾ ਨਾਮ ਸੰਤ ਹੈ, ਸਾਡੇ ਵਰਗਿਆਂ ਨੂੰ ਵੀ ਸੰਤ ਕਹਿ ਦਿੰਦੇ ਨੇ। ਪਰ ਸਾਧ ਸੰਗਤ ਇਹ ਕੋਈ ਇਹ ਨਹੀਂ ਕਿ ਭੇਖ ਦੇਖ ਕੇ ਕਹਿਣਾ, ਇਹਦਾ ਉਹ ਅੰਦਰਲੀ ਅਵਸਥਾ ਸਭ ਤੋਂ ਵੱਧ ਆਪਣੇ ਆਪ ਦਾ ਆਪ ਨੂੰ ਪਤਾ ਹੁੰਦਾ ਹੈ। ਇਨਸਾਨ ਦੀ ਪ੍ਰਵਿਰਤੀ ਕੀ ਹੈ, ਜਿਹੜਾ ਗੁਣ ਹੈ ਉਹ ਤਾਂ ਸਾਰਿਆਂ ਦੇ ਵਿੱਚ ਪ੍ਰਗਟ ਕਰੇਗਾ, ਜਿਹੜਾ ਔਗਣ ਹੈ ਉਸ ਦਾ ਆਪਣੇ ਆਪ ਨੂੰ ਹੀ ਪਤਾ ਹੁੰਦਾ, ਦੂਜੇ ਨੂੰ ਨਹੀਂ ਉਹ ਦੱਸਦਾ। ਔਗਣ ਛੁਪਾਇਆ ਜਾਂਦਾ ਹੈ, ਗੁਣ ਪ੍ਰਗਟ ਕੀਤਾ ਜਾਂਦਾ ਹੈ, ਚੰਗਾ ਕਰਮ ਕਰਦੇ ਹਾਂ ਦੱਸਿਆ ਜਾਂਦਾ ਹੈ। ਦੇਹ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ ਕਿ ਮੰਗ ਕੇ, ਮੰਗ ਵੀ ਕਿੱਡੀ ਕਿ ਹਜ਼ਾਰਾਂ ਗੁਣਾ ਮਿਲੇ ਤੇ ਸੰਸਾਰ ਸੋਭਾ ਵੀ ਕਰੇ। ਪਰ ਸਾਧ ਸੰਗਤ ਜੀ, ਜਿਹੜਾ ਅੰਤਰੰਗ ਯਾਤਰਾ ਹੈ, ਇਹ ਮਹਾਂਪੁਰਸ਼ ਜਿਨ ਹਰ ਪਾਇਓ ਤਿਨ ਛਪਾਇਓ, ਉਹ ਇਸ ਰਸਤੇ ਦੇ ਉੱਤੇ ਚੱਲਦੇ ਨੇ। ਜਦੋਂ ਮਹਾਂਪੁਰਸ਼ਾਂ ਨੂੰ ਕਿਹਾ ਕਿ ਤਾਂ ਦੱਸਿਆ ਨਹੀਂ ਜਾਂਦਾ ਹੁੰਦਾ, ਬਿਨਾਂ ਅਧਿਕਾਰੀ ਤੋਂ ਕਹਿਣ ਲੱਗੇ ਕਿ ਅੱਜ ਸਮੇਂ ਦੀ ਇਹ ਲੋੜ ਹੈ, ਸਮੇਂ ਦੀ ਇਹ ਮੰਗ ਹੈ, ਮੀਡੀਏ ਦਾ ਯੁੱਗ ਹੈ, ਅੱਜ ਇਹ ਪ੍ਰਭਾਵ ਸਾਡੇ ਉੱਤੇ ਮਾਰੂ ਫਿਲਮਾਂ ਦਾ ਪੈ ਰਿਹਾ ਹੈ, ਕਿਉਂਕਿ 84% ਤਾਂ ਦੇਖਣ ਦੇ ਨਾਲ ਹੀ ਅਸਰ ਹੋ ਜਾਂਦਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ, ਪਰ ਤ੍ਰਿਆ ਰੂਪ ਨਾ ਪੇਖਿਆ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। 14% ਸੁਣਨ ਦੇ ਨਾਲ ਅਸਰ ਹੁੰਦਾ ਹੈ, 1% ਸਮੈਲ ਦੇ ਨਾਸਕਾ ਅਸਰ ਅੰਦਰ ਕਰਦੀ ਹੈ, ਤੇ 1% ਸਪਰਸ਼ ਦੇ ਨਾਲ ਹੁੰਦਾ ਹੈ, ਕਿੰਨਾ 99% ਤਾਂ ਹੋ ਹੀ ਗਿਆ। ਸੋ ਇਸ ਕਰਕੇ ਸਭ ਤੋਂ ਵੱਧ ਅਸਰ ਦੇਖਣ ਨਾਲ ਹੁੰਦਾ ਹੈ ਕਿ ਫਿਲਮਾਂ ਐਸੀਆਂ ਚੱਲ ਪੈਣੀਆਂ ਜਿਨ੍ਹਾਂ ਦੇ ਨਾਲ ਸਾਡਾ ਕਰੈਕਟਰ ਡਿੱਗਣਾ ਹੈ। ਬੜੀਆਂ ਐਸੀਆਂ ਫਿਲਮਾਂ ਨੇ ਜਿਨ੍ਹਾਂ ਦਾ ਨਾਂ ਲੈਣਾ ਵੀ ਔਖਾ ਹੈ। ਸੋ ਸਤਿਪੁਰਸ਼ਾਂ ਨੇ ਇਸ ਮੀਡੀਏ ਦੀ ਵਰਤੋਂ ਕੀਤੀ ਕਿ ਇਹ ਗੁਰਬਾਣੀ ਦੇ ਸਿਧਾਂਤ ਦੇ ਉੱਤੇ ਫਿਲਮਾਂ ਬਣ, ਜਿਹੜੀ ਅੰਦਰਲੀ ਰਿਸਰਚ ਕਰਵਾਉਣ ਕਿ ਅੰਦਰ ਜਾਣ ਦਾ ਰਸਤਾ ਦਰਸਾਉਣ। ਅੰਦਰ ਜਾਣ ਵਾਸਤੇ ਜਦੋਂ ਸਵਾਸ ਅੰਦਰ ਨੂੰ ਜਾਵੇ ਵਾਹੇ ਲੈ ਜਾਓ, ਬਾਹਰ ਨੂੰ ਆਵੇ ਗੁਰੂ। ਜਿਵੇਂ ਮਹਾਂਪੁਰਸ਼ ਇਸ ਸੰਪਰਦਾ ਦੇ ਜਿੰਨਿਆਂ ਦੇ ਮੈਂ ਪਹਿਲਾਂ ਜ਼ਿਕਰ ਕੀਤੇ ਹਨ, ਜਦੋਂ ਉਹਨਾਂ ਨੇ ਸਰੀਰ ਛੱਡਣਾ ਹੁੰਦਾ, ਉਹ ਇਸ ਤਰ੍ਹਾਂ ਨਹੀਂ ਛੱਡਦੇ ਜਿਵੇਂ ਸਾਡਾ ਹੁੰਦਾ ਹੈ। ਸਾਡਾ ਹਾਲ ਕੀ ਹੁੰਦਾ, ਹਾਏ ਹਾਏ ਹੁੰਦੀ ਹੈ, ਜਿੰਦ ਨਵਾਣੀ ਕੱਢਿਆ ਹੱਡਾਂ ਕੂਕੜਕਾਏ। ਪਰ ਮਹਾਂਪੁਰਸ਼ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਸ ਪਰਮ ਆਨੰਦ ਦੇ ਵਿੱਚ ਹੀ ਰਹਿੰਦੇ ਹਨ, ਜਦੋਂ ਸਰੀਰ ਵੀ ਛੱਡਦੇ ਨੇ, ਉਹ ਇਸ ਸਵਾਸ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੁੰਦਾ ਹੈ, ਹੋਸ਼ ਤੇ ਹਵਾਸ ਕਾਇਮ ਹੁੰਦਾ ਹੈ। ਆਮ ਸੱਤ ਭੂਮਿਕਾਵਾਂ ਦੱਸੀਆਂ ਜਾਂਦੀਆਂ ਨੇ, ਵੈਦਾਂਤ ਦੀ ਗੱਲ ਹੋਰ ਹੈ। ਉਹਦੇ ਵਿੱਚ ਜਿਹੜੀ ਸੱਤਵੀਂ ਆਖਰੀ ਭੂਮਿਕਾ ਹੈ, ਉਹ ਸ਼ਮਸ਼ਾਨ ਘਾਟ ਦੇ ਵਿੱਚ ਜਾਣ ਤੋਂ ਪਹਿਲਾਂ ਆਉਂਦੀ ਹੈ। ਪਰ ਮਹਾਂਪੁਰਸ਼ ਕਹਿੰਦੇ ਨਹੀਂ, ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਅਸੀਂ ਮੰਨਣਾ ਹੈ ਕਿ ਸੁਰਤ ਹੋਸ਼ ਹਵਾਸ ਕਾਇਮ ਰਹੇ, ਸੁਰਤ ਸ਼ਬਦ ਨਾਲ ਜੁੜੀ ਰਹੇ। ਇਸ ਤਰ੍ਹਾਂ ਦੇ ਨਾਲ ਜਦੋਂ ਆਖਰੀ ਸਵਾਸ ਦੇ ਉੱਤੇ ਵੀ ਗੁਰੂ ਦਾ ਨਾਮ ਆਵੇ, ਗੁਰੂ ਦੇ ਲੋਕ ਨੂੰ ਜਾਇਆ ਜਾਂਦਾ ਹੈ। ਅਸੀਂ ਸਰੀਰ ਛੱਡਦੇ ਬਹੁਤ ਵੇਖੇ ਨੇ, ਜਦੋਂ ਇਸ ਤਰ੍ਹਾਂ ਦਾ ਅਭਿਆਸ ਕਰਾਇਆ ਜਾਂਦਾ ਹੈ, ਉਹ ਆਖਰੀ ਸਵਾਸ ਦੇ ਉੱਤੇ ਗੁਰੂ ਦਾ ਨਾਮ ਆਉਂਦਾ ਹੈ, ਬੜਾ ਸਖਾਲ ਢੰਗ ਨਾਲ ਇਹ ਸਰੀਰ ਛੱਡ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਇਸ ਦੇ ਉੱਤੇ ਜ਼ੋਰ ਦਿਓ, ਕਿਉਂਕਿ ਸਾਰੀ ਗੁਰਬਾਣੀ ਹੀ ਸਾਨੂੰ ਇੱਥੇ ਲਿਆਉਣਾ ਚਾਹੁੰਦੀ ਹੈ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚੱਖਣਾ ਝਾਖ, ਇਹ ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਪਵਿਆ ਤੇਤੋ ਲਵਿਆ, ਬਹੁ ਭੇਖ ਗਿਆ ਦੇਹੀ ਦੁਖ ਦੀਆ, ਅੰਨ ਨਾ ਖਾਇਆ ਸਾਧ ਗਵਾਇਆ, ਵਸਤ ਨਾ ਪਹਿਰੇ ਐਨਸ ਕਹਿਰੇ। ਇਹ ਚੀਜ਼ਾਂ ਦਾ ਤਾਂ ਸਤਿਗੁਰ ਜੀ ਨੇ ਖੰਡਨ ਕੀਤਾ ਹੈ। ਆਸਾ ਦੀ ਵਾਰ ਪੜ੍ਹ ਕੇ ਵੇਖ ਲਓ, ਸੁਣ ਲਓ, ਉਹਦੇ ਵਿੱਚ ਇਹ ਕਰਮ ਕਾਂਡ ਨੂੰ ਕੋਈ ਮਹੱਤਤਾ ਨਹੀਂ ਦਿੱਤੀ। ਸਿਧਾਂਤ ਦੀ ਗੱਲ ਕੀਤੀ ਹੈ ਕਿ ਕਲਯੁਗ ਨਾਨਕ ਨਾਮ ਸਿਖਾਲਾ, ਨਾਮ ਨਾਲ ਜੁੜੋ। ਹੁਣ ਮਹਾਂਪੁਰਸ਼ਾਂ ਨੇ ਜਿਵੇਂ ਆਪਾਂ ਉਹਨਾਂ ਦੇ ਜੀਵਨ ਨੂੰ ਲੈ ਕੇ ਵਿਚਾਰ ਸ਼ੁਰੂ ਕੀਤੀ ਹੈ, ਪਿਛਲੇ ਸਤਸੰਗ 'ਚ ਕੀਤੀ ਕਿ ਉਹਨਾਂ ਨੇ ਸੇਵਾ ਕੀਤੀ, ਸੇਵਾ ਨਾਲ ਆਹ ਦੀਨ ਦੁਨੀਆਂ ਦੇ ਚਾਰੇ ਪਦਾਰਥ ਮਿਲੇ, ਸਿਮਰਨ ਕੀਤਾ, ਸਿਮਰਨ ਨਾਲ ਸਾਰੇ ਦੁੱਖ ਦੂਰ ਹੋਏ। ਕਿਉਂਕਿ ਹਉਮੈ ਦਾ ਇਲਾਜ ਹੀ, ਕਿਉਂਕਿ ਹਉਮੈ ਇੱਕ ਐਸੀ ਬਿਮਾਰੀ ਹੈ, ਹਉਮੈ ਦੀਰਘ ਰੋਗ ਹੈ, ਹਉਮੈ ਰੋਗ ਮਾਨਕ ਕੋ ਦੀਨਾ, ਇਸ ਬੰਦੇ ਨੂੰ ਇਹ ਦੇ ਦਿੱਤਾ, ਇਸ ਕਰਕੇ ਇਸ ਦਾ ਇਲਾਜ ਵੀ ਇਹਦੇ ਵਿੱਚ ਰੱਖ ਦਿੱਤਾ। ਕੀ ਰੱਖਿਆ? ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਹ ਸੰਜਮ ਦੁੱਖ ਜਾਏ, ਕਿ ਇਹ ਦੁੱਖ ਦਾ ਨਾਸ ਇਹ ਸ਼ਬਦ ਦੀ ਕਮਾਈ ਕਰਕੇ, ਗੁਰਮੰਤਰ ਦਾ ਅਭਿਆਸ ਕਰਕੇ ਖਤਮ ਹੁੰਦਾ। ਇਹ ਹੁੰਦੀ ਹਉਮੈ ਨਹੀਂ ਤਾਂ ਖਤਮ ਹੀ ਨਹੀਂ ਹੁੰਦੀ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਇਹ ਦੋਵਾਂ ਦਾ ਇੱਕ ਜਗ੍ਹਾ ਦੇ ਉੱਤੇ ਵਾਸਾ ਨਹੀਂ ਹੁੰਦਾ। ਜੇ ਦਿਨ ਹੈ ਤਾਂ ਰਾਤ ਨਹੀਂ, ਜੇ ਰਾਤ ਹੈ ਤਾਂ ਦਿਨ ਨਹੀਂ। ਇਸ ਕਰਕੇ ਇਸ ਦਾ ਇਲਾਜ ਹੀ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇਸ ਦਾ ਉਹਨਾਂ ਨੇ ਜਾਪ ਕਰਾਇਆ ਤੇ ਇਹ ਜਾਪ ਕਰਕੇ ਹਉਮੈ ਨੂੰ ਖਤਮ ਕਰੀਦਾ ਹੈ। ਹਉਮੈ ਨੂੰ ਖੋਈ ਦਾ ਵਾਹਿਗੁਰੂ ਮੰਤਰ ਜਪਦੇ, ਹਉਮੈ ਨੂੰ ਖੋਈ ਦਾ
ਕਿਉਂਕਿ ਉਹਨਾਂ ਨੇ ਇੱਧਰ ਕਰਵਾਇਆ ਕਿ ਇਹ ਜ਼ਰੂਰ ਕਰਨਾ ਹੀ ਕਰਨਾ ਹੈ। ਕਿਉਂ ਕਰਨਾ ਹੈ? ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ, ਜੇ ਅਸੀਂ ਸਿੱਖ ਹਾਂ ਪਿਆਰਿਓ, ਫਿਰ ਸਿੱਖ ਦੀ ਤਾਂ ਡੈਫੀਨੇਸ਼ਨ ਪਰਿਭਾਸ਼ਾ ਇਹੀ ਹੈ। ਆਪਣੇ ਆਪ ਹੀ ਚੱਲਦਾ ਹੈ। ਗ੍ਰਾਫ ਹੁੰਦਾ ਹੈ ਕਿ ਅੰਦਰ ਜਦੋਂ ਭੋਜਨ ਜਾਂਦਾ ਹੈ, ਇੱਕ ਐਸੀ ਅਵਸਥਾ ਆ ਜਾਂਦੀ ਹੈ, ਕਿਉਂਕਿ ਅੰਨ ਇੱਕ ਦਾ ਦੋਸ਼ ਲੱਗਦਾ ਹੈ ਜੇ ਮੰਤਰ ਦਾ ਅਭਿਆਸ ਕਰਕੇ ਨਾ ਛਕਿਆ ਜਾਵੇ। ਇਸੇ ਕਰਕੇ ਪਹਿਲਾਂ ਸ਼ਬਦ ਪੜ੍ਹੇ ਜਾਂਦੇ ਹਨ ਅੰਨ ਛਕਣ ਤੋਂ ਪਹਿਲਾਂ। ਕਾਮ ਕ੍ਰੋਧ ਔਰ ਲੋਭ ਮੋਹ ਜਦੋਂ ਪ੍ਰਸ਼ਾਦਾ ਥਾਲ ਚ ਆਉਂਦਾ ਹੈ, ਪਲੇਟ ਚ ਆਉਂਦਾ ਹੈ, ਉਸ ਸਮੇਂ ਸ਼ਬਦ ਪੜੇ ਜਾਂਦੇ ਨੇ ਨਾਨਕ ਜਿਹੜੇ ਮਹਾਂਪੁਰਸ਼ ਨੇ ਦੱਸਦੇ ਨੇ ਕਿ ਪਿਆਰੇ ਅੰਨ ਦਾ ਅਸਰ ਮਨ ਤੇ ਹੁੰਦਾ ਹੈ, ਇਸ ਕਰਕੇ ਇਹ ਛਕਣ ਤੋਂ ਪਹਿਲਾਂ 10 ਵਾਰੀ ਮੂਲ ਮੰਤਰ ਦਾ ਅਭਿਆਸ ਕਰੋ। ਫਿਰ ਇਹ ਜੋ ਦੋਸ਼ ਨਿਕਲ ਜਾਂਦੇ ਨੇ, ਕਿਉਂਕਿ ਜੇ ਤੇ ਦਾਣੇ ਅੰਨ ਕੇ ਜੀਆਂ ਵਾਲ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਾਣੀ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਮੌਲਿਕ ਰੂਪ ਕਿੰਨੇ ਇਹਦੇ ਵਿੱਚ ਹਨ। ਸੋ ਇਸ ਕਰਕੇ ਜਦੋਂ ਤੁਸੀਂ ਇਹ ਰਹਿਤ ਨੂੰ ਅਪਣਾ ਲਿਆ, ਫਿਰ ਜਦੋਂ ਇਹ ਗ੍ਰਾਫ ਜਾਂਦਾ ਅੰਦਰ, ਉਹਦੇ ਨਾਲ ਵੀ ਨਾਮ ਚੱਲ ਪੈਂਦਾ ਹੈ। ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਧੰਨਵਾਦ ਕੀਤਾ ਜਾਂਦਾ ਹੈ, ਕਿਉਂਕਿ ਦਾਣਾ ਪਾਣੀ ਗੁਰੂ ਦਾ ਟਹਿਲ ਭਾਉਣੀ ਸਿੰਘਾਂ ਸੇਵਕਾਂ ਨੇ, ਇਹ ਛਕਣ ਦੇ ਨਾਲ ਤੇਰਾ ਨਾਮ ਚਿੱਤ ਆਵੇ। ਸੰਗਤਾਂ ਪੰਡਤਾਂ ਸਜਦੀਆਂ ਰਹਿਣ, ਦੇਵ ਤੇਗ ਫਤਿਹ ਲੋਹ ਲੰਗਰ ਤਪੇ, ਸਾਧ ਸੰਗਤ ਛਕੇ। ਅਵਸਥਾ ਆ ਜਾਂਦੀ ਹੈ ਜਿੱਥੇ ਜਾ ਕੇ ਸਵਾਸ ਤੇ ਗ੍ਰਾਸ ਦੇ ਨਾਲ ਇਹ ਮੰਤਰ ਚੱਲ ਪੈਂਦਾ, ਕਿਉਂਕਿ ਜਦੋਂ ਅਭਿਆਸ ਇਕਾਸ ਸਮੇਂ ਦੇ ਵਿੱਚ ਕੀਤਾ ਜਾਂਦਾ, ਅੰਮ੍ਰਿਤ ਵੇਲੇ ਉੱਠ ਕੇ ਇਹਦਾ ਸਵਾਸ ਦੇ ਨਾਲ ਅਭਿਆਸ ਹੁੰਦਾ ਹੈ, ਫਿਰ ਚੱਲ ਪੈਂਦਾ ਹੈ। ਫਿਰ ਤਾਂ ਉੱਠਦੇ ਤੜਦੇ ਸੌਂਦੇ ਜਾਗਦੇ ਖਾਂਦੇ ਪੀਂਦੇ ਇਹ ਸਵਾਸ ਤੇ ਆ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹ ਸਿੱਖ ਫਿਰ ਮੈਨੂੰ ਭਾ ਜਾਂਦਾ ਹੈ। Oh,
ਪਾਤਸ਼ਾਹ ਨੇ ਕੀਤਾ। ਹੁਣ ਸਮਾਂ ਤਾਂ ਆਪਣੀ ਚਾਲੀ ਚੱਲਦਾ ਹੈ, ਸਮਾਂ ਸਮਾਪਤ ਹੋ ਰਿਹਾ ਹੈ, ਨਿਯਤ ਸਮੇਂ ਦੇ ਵਿੱਚ ਸਮਾਪਤੀ ਕਰਨੀ ਹੈ। ਮਹਾਂਪੁਰਸ਼ਾਂ ਨੇ ਜਦੋਂ ਇਹ ਮੈਗਜ਼ੀਨ ਸ਼ੁਰੂ ਕੀਤਾ, ਇਹ ਸ਼ਬਦ ਲੰਗਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਿ ਇਹ ਚੱਲਦਾ ਰਹੇ, ਇਹ ਚੱਲ ਵੀ ਰਿਹਾ ਹੈ। 16 ਸਾਲ ਤੋਂ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਹੈ। ਉਹਨਾਂ ਨੇ ਫਿਰ ਇਹ 2001 ਦੇ ਵਿੱਚ ਜਦੋਂ ਸਰੀਰ ਛੱਡਣ ਲੱਗੇ, ਉਸ ਸਮੇਂ ਅਸੀਂ ਕੋਲ ਹੀ ਸੀ, ਉਸ ਸਮੇਂ ਉਹਨਾਂ ਨੇ ਜਿਹੜੀ ਸੁਰਤ ਸੀ ਉਹਨਾਂ ਦੀ ਤਾਂ ਸ਼ਬਦ ਨਾਲ ਜੁੜੀ ਹੀ ਰਹਿੰਦੀ ਸੀ। ਫਿਰ ਸਿੱਧੇ ਬੈਠ ਕੇ, ਸਵੇਰ ਦਾ ਸਮਾਂ ਸੀ 9 ਵਜੇ ਦਾ, ਰਾਤ ਨੂੰ ਵੀ ਆਪ ਦੀ ਬਚਤ ਕਰਦੇ ਰਹੇ। ਜੇ ਤਰ੍ਹਾਂ ਪ੍ਰੇਮੀ ਟੈਲੀਫੋਨ ਵੀ ਕਰਦੇ ਤਾਂ ਉਹਨਾਂ ਨੂੰ ਕਹਿਣਾ ਕਿ 31 ਤਰੀਕ ਨੂੰ ਅਸੀਂ ਆਪਣੇ ਘਰ ਚਲੇ ਜਾਣਾ। ਉਹ ਮਹਾਂਪੁਰਸ਼ ਅੱਜ ਤਾਂ ਮੀਡੀਆ ਦਾ ਯੁੱਗ ਹੈ, ਫਿਲਮ ਵੀ ਬਣੀ ਹੈ ਸਰੀਰ ਛੱਡਦਿਆਂ ਦੀ। ਜਦੋਂ ਉਹਨਾਂ ਨੇ ਉਪਦੇਸ਼ ਦਿੱਤਾ 9 ਵਜੇ, ਕਹਿਣ ਲੱਗੇ ਕਿ ਤੁਸੀਂ ਹੁਣ ਥੋੜੇ ਸਮੇਂ ਤੋਂ ਕਹੋਗੇ ਕਿ ਬਾਬਾ ਬੋਲ ਦੇ ਤੇ ਕਹਾਂਗੇ, ਇਸ ਤਰ੍ਹਾਂ ਦੇ ਨਾਲ ਹੋ ਜਾਣਾ ਹੈ। 12 ਵਜੇ ਫਿਰ ਕਹਿੰਦੇ ਹੁਣ ਮੈਨੂੰ ਬੁਲਾਉਣਾ। ਸਿੱਧੇ ਬੈਠ ਕੇ 84 ਸਾਲ ਦੀ ਤਕਰੀਬਨ ਉਮਰ ਸੀ ਸਰੀਰ ਕੁਮਾਰ, ਇਸ ਉਮਰ ਦੇ ਵਿੱਚ ਉਹਨਾਂ ਨੇ ਨੇਮ ਨਵਾਇਆ। ਫਿਰ ਉਹ ਬੈਠ ਕੇ ਸਿੱਧੇ ਬੈਠ ਕੇ ਗੋਡਿਆਂ ਦੇ ਉੱਤੇ ਹੱਥ ਰੱਖ ਲਏ, ਐ ਰੇੜ ਦੇ ਹੱਡੇ ਸਿੱਧੇ ਕਰ ਲਏ, ਡੂੰਘਾ ਸਵਾਸ ਲੈ ਕੇ ਉਹ ਜਿਹੜਾ ਆਖਰੀ ਸਵਾਸ ਆਇਆ 1:13 ਤੇ 31 ਅਕਤੂਬਰ 2001 ਨੂੰ, ਉਹ ਡੂੰਘਾ ਸਾਹ ਲੈ ਕੇ ਐ ਸਰੀਰ ਸਹਿਜ ਨਾਲ ਹੀ ਛੱਡ ਦਿੱਤਾ। ਇੱਕ ਸਿਖਾਇਆ, ਸਾਹਮਣੇ ਕਰਕੇ ਵਿਖਾਇਆ, ਕਿਉਂਕਿ ਇਹ ਮਹਾਂਪੁਰਸ਼ਾਂ ਦੇ ਇਹ ਅਭਿਆਸ ਹਨ, ਉਹਨਾਂ ਦੇ ਇਹ ਤਜਰਬੇ ਹਨ ਕਿ ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ, ਥਰ ਥਰ ਕੰਬਦਾ ਹੈ, ਕੀੜੀ ਹੈ ਛੋਟੀ ਜੀ, ਇਹ ਤੋਂ ਲੈ ਕੇ ਵੱਡੇ ਤੋਂ ਵੱਡੇ ਹਾਥੀ ਤੱਕ, ਵੱਡੇ ਵੱਡੇ ਸਾਰੇ ਜਾਨਵਰ, ਪੰਛੀ, ਮਨੁੱਖ ਸਾਰੇ ਇਸ ਤੋਂ ਡਰਦੇ ਨੇ, ਪਰ ਮਹਾਂਪੁਰਸ਼ ਕਹਿੰਦੇ ਤਾਂ ਆਵੇ, ਉਹਨਾਂ ਨੂੰ ਤਾਂ ਇਸ ਦਾ ਚਾਅ ਹੈ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਉਹ ਇਸ ਆਨੰਦ, ਇਸ ਦਾ ਆਨੰਦ ਹੀ ਲੈਂਦੇ ਹਨ ਕਿਉਂਕਿ ਉਹ ਅਭਿਆਸ ਕਰਦੇ ਨੇ। ਇਸ ਤਰ੍ਹਾਂ ਦੇ ਨਾਲ ਇਹ ਸਾਰਾ ਹੀ ਉਪਰਾਲਾ ਇਹ ਉਹ ਉਪਦੇਸ਼ ਨੂੰ ਕਮਾਉਣ ਦਾ ਹੈ, ਕਿਉਂਕਿ ਮਨ ਸਮਝਾਵਣ ਕਾਰਨ ਹੈ ਕੁਛ ਅੱਕ ਪੜ੍ਹੀਏ ਗਿਆਨ, ਇੱਥੇ ਤਾਂ ਬੜੀ ਵੱਡੀ ਕਿਰਪਾ ਹੋ ਗਈ, ਨਹੀਂ ਐਸਾ ਲਿਟਰੇਚਰ ਨਹੀਂ ਪਹੁੰਚਦਾ। ਆਹ ਜਿਹੜੇ ਬੁੱਕ ਸਟਾਲ ਹੁੰਦੇ ਨੇ ਜਾਂ ਜਿਹੜੇ ਪਬਲਿਸ਼ਰ ਕਰਦੇ ਨੇ ਬੁੱਕਸ ਨੂੰ, ਉਹਨਾਂ ਦੀ ਰੋਇਲਟੀ ਲੈ ਕੇ ਉਹਦਾ ਬੜਾ ਪ੍ਰਚਾਰ ਹੋ ਜਾਂਦਾ, ਸਾਰੇ ਸਟਾਲਾਂ ਦੇ ਉੱਤੇ ਪਹੁੰਚ ਜਾਂਦਾ, ਪਰ ਇਹ ਜਿਹੜਾ ਰੂਹਾਨੀਅਤ ਦੀਆਂ ਪੁਸਤਕਾਂ ਹਨ, ਗੁਰਬਾਣੀ ਦੇ ਪ੍ਰਕਾਸ਼ ਵਿੱਚ ਪ੍ਰਕਾਸ਼ਿਤ ਹਨ, ਇਹਨਾਂ ਦਾ ਜਿਹੜਾ ਪ੍ਰਚਾਰ ਹੈ ਇਹ ਗੁਰਮੁਖਾਂ ਦੇ ਹਿੱਸੇ ਆਉਂਦਾ ਹੈ। ਹੁਣ ਇੱਥੇ ਕਿੱਡੇ ਇਹਨਾਂ ਦੇ ਅੰਦਰ ਉਤਸ਼ਾਹ ਹੈ। ਆਹ ਪ੍ਰੇਮੀਆਂ ਨੇ ਸਟਾਲ ਲਾਇਆ, ਇੰਡੀਆ ਤੋਂ ਬੁੱਕਾਂ ਲਿਆਉਂਦੀਆਂ, ਕੋਈ ਬਿਜ਼ਨਸ ਚਲਾਉਣ ਵਾਸਤੇ ਨਹੀਂ ਕਿ ਵਪਾਰ ਕਰਨਾ ਹੈ, ਫ੍ਰੀ ਵੀ ਦੇ ਰਹੇ ਨੇ। ਅੱਜ ਇਹਨਾਂ ਨੇ ਐਲਾਨ ਕਰ ਦਿੱਤਾ ਸੰਧੂ ਪਰਿਵਾਰ ਨੇ ਕਿ ਅੱਜ ਦੇ ਦਿਨ ਜਿਹੜੇ ਮੈਂਬਰ ਬਣਨਗੇ ਆਤਮ ਮਾਰਗ ਮੈਗਜ਼ੀਨ ਨੂੰ ਆਪਣੇ ਘਰ 'ਚ ਲਵਾਉਣਗੇ, ਅੱਧੀ ਸੇਵਾ ਤਾਂ ਕਹਿੰਦੇ ਅਸੀਂ ਕਰ ਦੇਵਾਂਗੇ। ਸੋ ਇਸ ਕਰਕੇ ਇਹਨੂੰ ਘਰਾਂ 'ਚ ਲਿਜਾਓ, ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਕਿਉਂਕਿ ਇੱਥੇ ਆਪਾਂ ਹੁਣ ਇਸੇ ਮਾਹੌਲ 'ਚ ਬੈਠੇ ਹਾਂ, ਸਤਿਗੁਰ ਦੀ ਗੋਦ ਦੇ ਵਿੱਚ ਬੈਠੇ ਆਨੰਦ ਮਾਣ ਰਹੇ ਹਾਂ, ਮਨ ਬਣਿਆ ਹੋਇਆ ਹੈ, ਪਰ ਜਦੋਂ ਇੱਥੋਂ ਬਾਹਰ ਜਾਣਾ ਹੈ, ਜਿਵੇਂ ਗਰਭ 'ਚੋਂ ਬਾਹਰ ਆਏ ਉਦੋਂ ਹੀ ਭੁੱਲ ਕੇ ਦੀਨ ਵਸਾਰ ਦੁਨੀ ਚਿੱਤ ਲਾਇਆ, ਇਹ ਮੌਖਿਕ ਬਚਨ ਭੁੱਲ ਜਾਂਦੇ ਨੇ। ਕਈ ਕਹਿੰਦੇ ਨੇ ਕਿ ਜਦ ਤਾਂ ਸਤਸੰਗ 'ਚ ਬੈਠੇ ਹੁੰਦੇ ਹਾਂ, ਕੀਰਤਨ ਸੁਣਦੇ ਹਾਂ, ਮਨ ਮੰਨ ਜਾਂਦਾ ਹੈ, ਬਾਹਰ ਆ ਕੇ ਫਿਰ ਉਸੇ ਤਰ੍ਹਾਂ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਲਿਟਰੇਚਰ ਜਿਹੜਾ ਅੱਖਰਾਂ 'ਚ ਆ ਗਿਆ ਇਹ ਸਾਡੇ ਭਲੇ ਵਾਸਤੇ ਹੀ ਹੈ। ਸੋ ਇਹਨੂੰ ਲੈ ਕੇ ਜਾਓ, ਜੇ ਇਹਦੀ ਮੈਂਬਰਸ਼ਿਪ ਲੈ ਲਓਗੇ ਸਾਲ ਭਰ ਤੁਹਾਡੇ ਘਰ ਆਈ ਜਾਣਾ ਹੈ, ਜੇ ਲਾਈਫ ਮੈਂਬਰਸ਼ਿਪ ਹੈ ਇਹ ਤਾਂ ਸਦਾ ਵਾਸਤੇ ਇਹਨੇ ਚੱਲਦਾ ਰਹਿਣਾ, ਤੁਸੀਂ ਆਪਣੇ ਬੱਚਿਆਂ ਨੂੰ ਇਹ ਗਿਫਟ ਦਿਓ, ਵਿਰਾਸਤ ਚ ਜੇ ਜਾਇਦਾਦਾਂ ਬਣਾ ਕੇ ਜਾਂਦੇ ਹੋ, ਬੜੇ ਬੜੇ ਜੋ ਦਿਸੇ ਲੋਕ ਦਿਨ ਕੋ ਵਿਆਪੇ ਚਿੰਤਾ ਰੋਗ ਤੇ ਇੱਕ ਚਿੰਤਾ ਸਹੇੜ ਲੈਂਦੇ ਹੋ, ਜਿਸ ਗ੍ਰਹਿ ਬਹੁਤੀ ਦਿਸ ਗ੍ਰਹਿ ਚਿੰਤਾ, ਜਿਹਦੇ ਕੋਲ ਬਹੁਤੀ ਆ ਗਈ ਉਹਨੂੰ ਤੁਹਾਨੂੰ ਸੰਭਾਲਣ ਦੀ ਉਹ ਚਿੰਤਾ ਪਈ ਰਹਿੰਦੀ ਹੈ। ਆ ਨਹਿਰੂ ਹੋਇਆ ਪ੍ਰਾਈਮ ਮਿਨਿਸਟਰ ਇੰਡੀਆ ਦਾ, ਉਹਨੇ ਇੱਕ ਲਾਈ ਬਣਾ ਦਿੱਤਾ ਕਿ ਉਹਦੇ ਘਰ ਪੁੱਤਰ ਨਹੀਂ ਪੈਦਾ ਹੋਇਆ ਕਿ ਲੜਕੀਆਂ ਨੂੰ ਜਾਇਦਾਦ ਜਾਵੇ, ਇੰਦਰਾ ਗਾਂਧੀ ਨੂੰ ਦੇਣ ਵਾਸਤੇ ਕਾਨੂੰਨ ਨਹੀਂ ਬਣਾ ਦਿੱਤਾ। ਚਿੰਤਾ ਲੱਗੀ ਰਹਿੰਦੀ ਹੈ ਕਿ ਕਿਵੇਂ ਇਹਨੂੰ ਮੈਂ ਅੱਗੇ ਦਵਾਂ, ਇਸ ਦੀ ਕੋਈ ਗੱਲ ਨਹੀਂ, ਇਹ ਤਾਂ ਐਵੇਂ ਹੈ। ਪਰ ਜਿਹੜੀ ਅਸਲੀ ਚਿੰਤਨ ਦੀ ਗੱਲ ਹੈ ਉਹ ਹੈ ਕਿ ਚਿੰਤਨ ਕਰ ਕਿਵੇਂ ਕਰਨਾ ਹੈ, ਅਭਿਆਸ ਕਿਵੇਂ ਕਰਨਾ ਹੈ, ਕੀ ਯੁਕਤੀਆਂ ਹਨ। ਇੰਗਲਿਸ਼ ਦੇ ਵਿੱਚ ਬੜੇ ਵੱਡੇ ਵੱਡੇ ਤਜਰਬੇ ਆਏ, ਲਿਵਿੰਗ ਵਿਦ ਦੀ ਹਿਮਾਲਿਆਨ ਮਾਸਟਰ ਇੱਕ ਪੁਸਤਕ ਹੈ, ਉਹਦੇ ਵਿੱਚ ਅਭਿਆਸ ਦੀਆਂ ਯੁਕਤੀਆਂ ਦੱਸੀਆਂ ਗਈਆਂ ਨੇ, ਜਿਹੜੇ ਤੁਹਾਡੇ ਬੱਚੇ ਪੰਜਾਬੀ ਨਹੀਂ ਪੜ੍ਹ ਸਕਦੇ ਉਹ ਬੜੀ ਉਹਦੇ ਵਿੱਚ ਮੈਸੇਜ ਕਨਵੇ ਹੁੰਦਾ ਹੈ, ਬੜੀ ਸਿੰਪਲ ਇੰਗਲਿਸ਼ ਦੇ ਵਿੱਚ ਉਹ ਲਿਖਿਆ ਗਿਆ ਹੈ, ਉਹਨੂੰ ਲਿਜਾ ਕੇ ਦਿਓ, ਗਿਫਟ ਦਿਓ। ਇਸ ਤਰ੍ਹਾਂ ਦੇ ਨਾਲ ਸਾਡਾ ਇਹ ਦਿਨ ਮਨਾਇਆ ਸਫਲਾ ਹੋ ਜਾਵੇਗਾ। ਤੇ ਜਿਹੜਾ ਇਹ ਪ੍ਰਚਾਰ ਹੈ, ਇਹ ਪ੍ਰਸਾਰ ਹੈ ਗੁਰਬਾਣੀ ਦਾ, ਜਦੋਂ ਸੰਸਾਰ ਚ ਜਾਵੇਗਾ ਫਿਰ ਆਪੇ ਹੀ ਪਤਾ ਲੱਗ ਜਾਵੇਗਾ, ਕਿਉਂਕਿ ਅਸੀਂ ਇਸ ਨੂੰ ਫੈਲਾ ਨਹੀਂ ਸਕੇ। ਆ ਸਾਡੇ ਅੰਦਰ ਮਿਸ਼ਨਰੀ ਸਪਿਰਿਟ ਦੀ ਘਾਟ ਹੈ, ਕਿਉਂਕਿ ਇਹ ਕੋਈ ਖਾਸ ਪੁਜਾਰੀ ਜਮਾਤ ਨੂੰ, ਇਹ ਨਹੀਂ ਹੈ ਕਿ ਇਹਨਾਂ ਦਾ ਹੀ ਕੰਮ ਹੈ, ਇਹ ਤੁਹਾਡਾ ਸਾਰਿਆਂ ਦਾ ਕੰਮ ਹੈ ਕਿ ਇਸ ਨੂੰ ਅਪਣਾਓ, ਇਹਨੇ ਨਾਲ ਜਾਣਾ ਹੈ। ਹੁਣ ਬਾਬਾ ਸਤਨਾਮ ਸਿੰਘ ਸੈਨਹੋਜੇ ਰਹਿੰਦੇ ਨੇ, ਘਰ ਚ ਹੀ ਰਹਿੰਦੇ ਨੇ, ਅੰਮ੍ਰਿਤ ਵੇਲੇ ਸਾਰੇ ਪ੍ਰੇਮੀ ਇਕੱਠੇ ਹੋ ਕੇ ਸੰਗਤੀ ਅਭਿਆਸ ਸਵਾਸ ਪ੍ਰਕਿਰਿਆ ਦੇ ਰਾਹੀਂ ਕਰਦੇ ਨੇ। ਇੱਕ ਲੈਸਨ ਹੀ ਮਿਲਦਾ ਹੈ ਕਲਾਸਰੂਮ ਚ ਜਿਵੇਂ ਜਾ ਕੇ, ਫਿਰ ਉਸ ਨੂੰ ਜੀਵਨ ਚ ਕਮਾਉਂਦੇ ਨੇ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਕਰੋ, ਇਹ ਦੇਸ਼ਾਂ ਚ ਤੁਸੀਂ ਆਏ ਹੋ, ਆਪਣੀ ਵਿਰਾਸਤ ਨੂੰ ਸੰਭਾਲੋ ਜੇ ਸੰਭਾਲੀ ਗਈ, ਕਿਉਂਕਿ ਮਹਾਂਪੁਰਸ਼ ਇਸ ਗੱਲ ਨੂੰ ਉਹਨਾਂ ਨੇ ਅਨੁਭਵ ਕੀਤਾ। ਸਾਡਾ ਤਾਂ ਇੱਕ ਪੱਖ ਹੈ ਹੀ ਕਮਜ਼ੋਰ, ਸਾਨੂੰ ਇਹ ਗ੍ਰਸਥ ਆਸ਼ਰਮ ਦਾ ਬਿਲਕੁਲ ਨਹੀਂ ਪਤਾ, ਕਿਉਂਕਿ ਬਿਹੰਗਮ ਨੇ ਜਿੰਨੇ ਅਸਥਾਨ ਤੇ ਰਹਿੰਦੇ ਨੇ ਉਹ ਇਸ ਤਰ੍ਹਾਂ ਦੇ ਨਾਲ। ਪਰ ਮਹਾਂਪੁਰਸ਼ਾਂ ਦਾ ਜੀਵਨ ਬਹੁ ਪੱਖੀ ਜੀਵਨ ਸੀ, ਉਹਨਾਂ ਨੇ ਗ੍ਰਸਥ ਆਸ਼ਰਮ ਦੇ ਵਿੱਚ ਵੀ ਰਹੇ, ਬੱਚਿਆਂ ਨੂੰ ਵੀ ਪਾਲਿਆ, ਪੜ੍ਹਾਇਆ, ਸੈੱਟ ਕੀਤਾ ਤੇ ਆਪਣਾ ਸਾਰਾ ਤਨ ਮਨ ਧਨ ਇਧਰਲੇ ਪਾਸੇ ਲਾ ਦਿੱਤਾ। ਸੋ ਉਸ ਆਦਰਸ਼ਕ ਗ੍ਰਸਥੀ ਦੇ ਜੀਵਨ ਤੋਂ ਜੋ ਰਾਜਨ ਮੈਂ ਰਾਜਾ, ਜੋਗਨ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਥ ਮੈਂ ਭੋਗੀ, ਆਓ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਸੋ ਹੁਣ ਸਮਾਂ ਅਜਾਸ ਨਹੀਂ ਦਿੰਦਾ, ਰਾਤ ਦਾ ਟਰਲੋਕ ਸਤਸੰਗ ਹੈ, ਆਓ ਉਹਨਾਂ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪੰਜ ਵਾਰੀ ਸਵਾਸ ਦੇ ਨਾਲ ਗੁਰਮੰਤਰ ਦਾ ਅਭਿਆਸ ਕਰੀਏ, ਫਿਰ ਅਗਲਾ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਪ੍ਰਬੰਧਕ ਸਾਹਿਬਾਨ ਦੱਸਣਗੇ। ਸੋ ਆਓ, ਕੋਈ ਰਸਨਾ ਖਾਲੀ ਨਾ ਰਹੇ, ਸਿੱਧੇ ਬੈਠ ਜਾਓ, ਨੇਤਰ ਬੰਦ ਕਰ ਲਓ ਤੇ ਅੰਦਰ ਧਿਆਨ ਲਜਾਓ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਇਹ ਗੁਰੂ ਘਰ ਹੈ। ਇਸ ਘਰ ਦੇ ਵਿੱਚ ਐਸੀਆਂ ਵੇਸ ਹਨ ਕਿ ਤੁਹਾਡੇ ਅੰਦਰ ਇਹ ਚੱਲ ਪਵੇਗਾ, ਇੱਥੋਂ ਇਹ ਸਿੱਖਿਆ ਲੈ ਕੇ ਜਾਓ ਤੇ ਇਸ ਦੀ ਕਮਾਈ ਕਰੋ, ਇਹੀ ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਹੈ। ਆਓ ਪੰਜ ਵਾਰੀ ਸਵਾਸ ਦੇ ਨਾਲ ਅਭਿਆਸ ਕਰਕੇ ਫਿਰ ਸਮਾਪਤੀ ਕਰੀਏ, ਅਗਲਾ ਪ੍ਰੋਗਰਾਮ ਤੁਹਾਨੂੰ ਸੈਕਟਰੀ ਸਾਹਿਬਾਨ ਦੱਸਣਗੇ। ਵਾਹੇ ਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।